ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਲੋਕ ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਿਗੁਰੂ ਗਰੀਬ ਰਿਵਾਜ ਭਗਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਪਿਤਾ ਪੰਥ ਦੇ ਵਾਲੀ ਸਰਮਸ ਦਾਨੀ ਅੰਮ੍ਰਿਤ ਕੇ ਦਾਤੇ ਲੋਕ ਪ੍ਰਲੋਕ ਕੇ ਰਾਖੇ ਦਸੇ ਸਰੂਪ ਹਾਜ਼ਰਾ ਹਜ਼ੂਰ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਚਰਨਾਂ ਚ ਹਾਜ਼ਰੀ ਲਗਾਓ ਗੁਰੂ ਬਖਸ਼ੀ ਪਿਆਰ ਨਾਲ ਫਤਿਹ ਗਜਾਓ ਸਾਰੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤਾ ਜੋਗ ਹੋ ਗੁਰਮੁਖੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਚਾਰ ਵਜੇ ਤੋਂ ਪ੍ਰਕਾਸ਼ਮਾਨ ਹੋਏ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਨਿਤਨੇਮ ਹਰ ਰੋਜ਼ ਦੀ ਤਰ੍ਹਾਂ ਵਾਹਿਗੁਰੂ ਮੰਤਰ ਮੂਲ ਮੰਤਰ ਦਾ ਜਾਪ ਸਿਮਰਨ ਪੰਜਾਂ ਬਾਣੀਆਂ ਦਾ ਜਾਪ ਪਰੰਤ ਆਸਰੀ ਵਾਰ ਦੇ ਕੀਰਤਨ ਬਾਰਾਂ ਮਹਾਂਜੀ ਦੇ ਪਾਠ ਅਤੇ ਤਿੰਨਾਂ ਹੀ ਬਾਰਾਂ ਮਹਾਂਜੀ ਵਿੱਚੋਂ ਦੋ ਵਾਰੀ ਕਥਾ ਵਿਚਾਰ ਢਾਡੀ ਜਥੇ ਦਾ ਦੀਵਾਨ ਸਾਰਾ ਦਿਨ ਸੰਗਤਾਂ ਨੇ ਸਰਵਣ ਕੀਤਾ ਹੈ। ਖਾਸ ਕਰਕੇ ਸੰਗਰਾਂਦ ਦਾ ਦਿਹਾੜਾ ਮਧੇ ਰੱਖਦਿਆਂ ਹੋਇਆਂ ਬਹੁਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਹੁਣ ਭਰ ਰਹੇ ਹਨ। ਸ਼ਾਮ ਦਾ ਦੀਵਾਨ ਹਰ ਰੋਜ਼ ਆਪਾਂ ਗੁਰੂ ਕੇ ਇਤਿਹਾਸ ਨਾਲ ਮਨਾਉਂਦੇ ਹਾਂ। ਗੁਰੂ ਦੀਆਂ ਬਾਣੀਆਂ ਕਹਾਣੀਆਂ ਜਿਹੜੀਆਂ ਕਦੇ ਪੁਰਾਣੀਆਂ ਨਹੀਂ ਹੋਣ ਵਾਲੀਆਂ ਉਹਨਾਂ ਨੂੰ ਤਾਜ਼ੀਆਂ ਕਰਨ ਵਾਸਤੇ ਗੁਰੂ ਕੇ ਜੋ ਬਚਨ ਹਨ ਸਫਲੇ ਕਰਨ ਵਾਸਤੇ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਆਪਣੇ ਵੱਡਿਆਂ ਦੀਆਂ ਬਾਣੀਆਂ ਕਹਾਣੀਆਂ ਤਾਜ਼ੀਆਂ ਕਰਨੀਆਂ ਚਾਹੀਦੀਆਂ, ਯਾਦਾਂ ਨੂੰ ਤਾਜ਼ਾ ਕਰਨਾ ਚਾਹੀਦਾ, ਵਿਚਾਰਨਾ ਚਾਹੀਦਾ ਹੈ। ਆਪ ਜੀ ਨੇ ਅੱਜ ਵੀ ਰਹਿਰਾ ਸਾਹਿਬ ਦੇ ਪਾਠ ਤੋਂ ਪ੍ਰੰਤ ਅਰਦਾਸ ਨਾਲ ਜੁੜਿਆ ਹੈ। ਪ੍ਰੰਤ ਮੁਖਵਾਗ ਸੁਣ ਕੇ ਸਹਿਬ ਸੱਚੇ ਪਾਤਸ਼ਾਹ ਜੀ ਦਾ ਅਤੇ ਮਹੀਨੇ ਦਾ ਪਾਰ ਸਰਵਣ ਕੀਤਾ ਹੈ ਜੋ ਸਾਹਿਬ ਗੁਰੂ ਅਰਜਨ ਸਾਹਿਬ ਰਸਨਾ ਤੋਂ ਉਚਾਰਿਆ ਹੋਇਆ ਹੈ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਇੱਕ ਪੰਕਤੀ ਹੀ ਮਨ ਚ ਵਸ ਜਾਵੇ ਉਹਦੇ ਵਿੱਚੋਂ ਕਿਣਕਾ ਕਿ ਵੀ ਮਨ ਚ ਵਸ ਜਾਵੇ, ਕਿਣਕਾ ਏਕ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਕਾਂਖੀ ਏਕੈ ਦਰਸ ਤੁਹਾਰੋ, ਕਾਂਖੀ ਦਾ ਅਰਥ ਹੈ ਇੱਛਾ, ਕੇਵਲ ਇੱਛਾ ਮਹਾਰਾਜ ਸਾਹਿਬ ਤੁਹਾਡੇ ਦਰਸ਼ਨਾਂ ਦੀ, ਹੋਰ ਕੋਈ ਇੱਛਾ ਨਹੀਂ। ਬਾਕੀ ਇੱਛਾ ਪਰਮੇਸ਼ਰ ਆਪੇ ਪੂਰੀਆਂ ਕਰਨ ਵਾਲਾ ਹੈ। ਉਹ ਇਸ ਕਰਤੇ ਪੁਰਖ ਨਿਰੰਕਾਰ ਨਾਲ ਮਹਾਰਾਜ ਸਾਹਿਬ ਜੀ ਜੋੜਦੇ ਹੈ। ਹਰੇਕੋ ਦਾਤਾ ਸੇਵੀਏ ਹਰ ਇੱਕ ਧਿਆਈਏ, ਹਰੇਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਰੇ ਜੀ ਨਿਲਾਜ ਲਾਜ ਤੋਹੇ ਨਾਹੀ, ਹਰ ਤਜ ਕਤਕਾ ਹੋ ਕੇ ਜਾਹੀ। ਤੈਨੂੰ ਲਾਜ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ ਹਰੀ ਨੂੰ ਛੱਡ ਕੇ। ਜਿਨ ਤੇਰੀ ਮਨ ਬੰਤ ਬਣਾਈ, ਊਰਤ ਬੈਰ ਸਤ ਤੇ ਪਿਆਈ, ਅਨਕ ਬਿਸਥਾਰ ਏਕ ਤੇ ਪਏ, ਏਕ ਆਰਾਧ ਪ੍ਰਾਸ਼ਿਤ ਗਏ। ਫਿਰ ਸਾਰੇ ਪਾਪ ਖਤਮ ਹੋ ਜਾਣ, ਸੁਰਖਰੂ ਹੋ ਜਾਵੇ, ਸਭ ਮੰਗਾਂ ਪੂਰੀਆਂ ਹੋ ਜਾਣ। ਭਾਦਰੋਂ ਨੇ ਮਹੀਨੀ ਪੰਕਤੀ ਕਹਿੰਦੀ ਹੈ, ਭਾਦੋ ਭਰਮ ਭੁਲਾਣੀਆਂ, ਜੀਵ ਰੂਪੀ ਸਮੂਹ ਇਸਤਰੀਆਂ ਭਰਮ ਚ ਭੁੱਲ ਗਈਆਂ, ਜਿਨ੍ਹਾਂ ਦਾ ਹਰੀ ਇੱਕ ਨੂੰ ਛੱਡ ਕੇ ਦੂਜੇ ਨਾਲ ਹਿੱਤ ਲੱਗ ਗਿਆ, ਦੂਸਰੇ ਨਾਲ ਪਿਆਰ ਲੱਗ ਗਿਆ, ਹੋਰ ਪਾਸੇ ਕਾਲ ਚੱਲਿਆ ਗਿਆ। ਨਹੀਂ ਨਹੀਂ, ਕਿੱਤੀ ਲੱਖ ਕਰੋੜ ਸ੍ਰੀਏ ਰੋਮ ਨਾ ਪੁੱਜਣ ਤੇਰੇ ਆ, ਲੱਖਾਂ ਤੇ ਕਰੋੜਾਂ ਕਿਉਂ ਨਾ ਤੁਰੇ ਫਿਰਨ, ਤੇਰੇ ਇੱਕ ਰੋਮ ਵਰਗੇ ਵੀ ਨਹੀਂ। ਜਾਮੂ ਇੱਕ ਤਾਂ ਲੱਖ ਸੌ ਜਿੱਤੀ, ਤਿੰਨੜੇ ਦਰ ਕਿਤੜੇ, ਬਾਹਮਣ ਬਿਰਥਾ ਗਯੋ ਜਨਮ ਜਿਨ ਕੀਤੋਂ ਸੋ ਵਿਸਰੇ। ਜਾਮੂ ਮੇਰਾ ਇੱਕ ਸਾਹਿਬ ਗੁਰੂ ਗ੍ਰੰਥ ਸਾਹਿਬ ਤੂੰ ਹੈ, ਤਾਂ ਤਾਓ ਜਿੱਤੀ ਤੇਰੇ ਵਰਗੇ ਪਿੰਨੜੇ ਮਗਤੇ ਮੇਰੇ ਗੁਰੂ ਦਰ ਤੇ ਲੱਖਾਂ ਹੀ ਰੋਜ਼ ਆਉਂਦੇ ਨੇ। ਇਹੋ ਜਿਹਾ ਭਰੋਸਾ ਜੀਵ ਦੇ ਮਨ ਚ ਯਕੀਨ ਹੋਣਾ ਚਾਹੀਦਾ ਹੈ। ਪਹਿਲੀ ਪੰਕਤੀ ਬੜੀ ਭਾਰੀ ਸਿੱਖਿਆ ਦਿੰਦੀ ਹੈ, ਜਿਹਦੀ ਵਿਚਾਰ ਨਹੀਂ ਮੁੱਕਣ ਵਾਲੀ, ਕਿਉਂਕਿ ਆਰੰਭ ਤੋਂ ਵੀ ਇੱਕ ਹੀ ਹੈ ਤੇ ਖੀਰ ਤੱਕ ਵੀ ਇੱਕ ਦੀ ਉਪਾਸ਼ਨਾ ਸਤਿਗੁਰੂ ਸੱਚੇ ਪਾਤਸ਼ਾਹ ਕੀਤੀ ਸਾਨੂੰ ਕਰਵਾਉਂਦੇ ਨੇ। ਤੰਤਾ ਯੋਗ ਹੋਏ ਨਿਰੰਕਾਰ ਕਰਤੇ ਪੁਰਖ ਦਾ ਉਪਦੇਸ਼ ਸੁਣਨ ਵਾਸਤੇ ਗੁਰੂ ਚਰਨਾਂ ਚ ਹਾਜ਼ਰ ਹੋਏ ਹੋ। ਸਾਰੇ ਪਸਾਰੇ ਇੱਕ ਨਿਰੰਕਾਰ ਕਰਤੇ ਪੁਰਖ ਤੋਂ ਹੀ ਬਣੇ ਨੇ, ਪਸਰੇ ਨੇ, ਤੇ ਜਦੋਂ ਪਰਲੋ ਹੋਈ ਉਸ ਇੱਕ ਵਿਚ ਹੀ ਸਾਰੇ ਸਮਾ ਜਾਣੇ ਨੇ। ਆਪਾਂ ਇੱਕ ਨੂੰ ਵੱਧ ਤੋਂ ਵੱਧ ਯਾਦ ਕਰ ਲਈਏ, ਇੱਕ ਤੋਂ ਅੱਗੇ ਗਿਣਤੀ ਕਰ ਸਕਦਾ ਵੀ ਕਿੱਥੋਂ ਕੁ ਤੱਕ ਹੈ, ਨਹੀਂ ਮੁੱਕ ਸਕਦੀ। ਇੱਕ ਤੋਂ ਪਿੱਛੇ ਨੂੰ ਕੋਈ ਗਿਣਤੀ ਕਰ ਸਕਦਾ ਕਿ ਪਿੱਛੇ ਕੀ ਹੈ, ਕਹਿਣਾ ਪਊ ਕੁਛ ਵੀ ਨਹੀਂ, ਬਸ ਪਰਲੋ ਹੀ ਹੈ, ਗੋਲ ਜੀਰੋ ਹੀ ਹੈ, ਕੁਛ ਵੀ ਨਹੀਂ। ਇੱਕ ਹੀ ਹੈ ਸਭ ਤੋਂ ਵੱਡਾ, ਇੱਕ ਤੋਂ ਵੱਡਾ ਹੋਰ ਕੋਈ ਨਹੀਂ। ਇਸ ਕਰਕੇ ਗੁਰੂ ਪਿਆਰਿਓ ਸਦਾ ਯਾਦ ਰੱਖਣਾ, ਅਸੀਂ ਇੱਕ ਦੇ ਉਪਾਸ਼ਕ ਹਾਂ, ਇੱਕ ਦੇ ਸਾਰੀ ਔਲਾਦ ਹਾਂ, ਤੇ ਭਰਾਵਾਂ ਤੇ ਪਿਆਰ ਸਹਿਤ ਮਿਲ ਕੇ ਚੱਲਣਾ ਹੈ। ਸਾਡਾ ਇੱਕੋ ਅਕਾਲ ਪੁਰਖ ਉਹਦੇ ਉਪਾਸ਼ਕ ਹਾਂ, ਇੱਕੋ ਸਾਡਾ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ, ਇੱਕੋ ਸਾਡੇ ਪਿਤਾ ਪੰਥ ਦੇ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ, ਇੱਕੋ ਸਾਡੀ ਮਾਤਾ ਮਾਤਾ ਸਾਹਿਬ ਦੇਵ, ਇੱਕੋ ਸਾਡਾ ਇਸ਼ਟ ਸੁਹਿਰਦ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਇੱਕ ਨੂੰ ਹੀ ਮੱਥਾ ਟੇਕਣਾ ਹੈ ਤੇ ਇੱਕ ਦੀਆਂ ਵਿਕਰਮਾਂ ਕਰਨੀਆਂ, ਇੱਕ ਪਾਸੋਂ ਸਾਰੇ ਪਦਾਰਥ ਪ੍ਰਾਪਤ ਕਰਨੇ, ਦੂਜਿਆਂ ਪਾਸੋਂ ਨਹੀਂ। ਹਰ ਇੱਕੋ ਮੇਰਾ ਮਸਲਤੀ ਭੰਨਣ ਕਰਨ ਸਮਰੱਥ, ਹਰ ਇੱਕੋ ਮੇਰਾ ਦਾਤਾਰ ਹੈ ਸਿੱਖ ਸਿਰ ਦਾਤਿਆਂ ਜਗ ਜਹਾਤ। ਸੋ ਭਾਈ ਗੁਰਦਾਸ ਜੀ ਕਹਿੰਦੇ ਹਨ ਭਾਈ, ਇੱਕ ਪਰਮੇਸ਼ਰ ਕਰਤੇ ਪੁਰਖ ਨੂੰ ਮੰਗੋ, ਇੱਕੋ ਦਾਤਾ ਮੰਗੀਏ, ਮਨ ਚਿੰਦਿਆ ਪਦਾਰਥ ਪ੍ਰਾਪਤ ਹੁੰਦਾ ਆਇਆ ਤੇ ਗਾਂ ਹੋਵੇਗਾ। ਸੋ ਹੋਰ ਦੂਜੇ ਪਾਸੋਂ ਮੰਗਣ ਨਾਲ ਲਾਜ ਆਉਂਦੀ ਹੈ, ਸ਼ਰਮ ਆਉਂਦੀ ਹੈ, ਨਹੀਂ ਕਿਸੇ ਪਾਸੋਂ ਮੰਗਣਾ, ਕੀ ਹੈ ਕਿਸੇ ਕੋਲ, ਕੀ ਦੇਵੇਗਾ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ ਜਲ ਮੈਂ ਡੂਬੇ ਤੇ। ਅਨੇਕ ਪ੍ਰਕਾਰ ਦੇ ਬੇਅੰਤ ਹੋਰ ਪੰਕਤੀਆਂ ਮਿਲਦੀਆਂ ਨੇ। ਇਸ ਪ੍ਰਕਾਰ ਆਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਪਵਿੱਤਰ ਬਾਣੀ ਮਹੀਨੇ ਦਾ ਪਾਠ, ਇਹਦੀ ਵਿਚਾਰ ਦੋ ਤਿੰਨ ਵਾਰਾਂ ਹੋ ਚੁੱਕੀ ਹੈ, ਬੇਅੰਤ ਵਾਲੀ ਸੰਗਤਾਂ ਸੁਣ ਚੁੱਕੀਆਂ ਨੇ। ਹੁਣ ਆਪਾਂ ਇਤਿਹਾਸ ਦੀ ਵਿਚਾਰ ਕਰਨੀ ਹੈ। ਕੱਲ ਦੇ ਦੀਵਾਨ ਵਿਚ ਸੰਗਤਾਂ ਨੇ ਸਰਵਣ ਕੀਤਾ ਸੀ, ਕੋਈ ਬਹਾਨਾ ਬਣਦਾ ਹੈ, ਕੌਤਕ ਪਰਮੇਸ਼ਰ ਕਰਤੇ ਪੁਰਖ ਦੇ ਆਪਣੇ ਹਨ, ਕਾਜੀ ਦੀ ਪੁੱਤਰੀ ਬਹੁਤ ਬੰਦਗੀ ਵਾਲੀ ਹੈ, ਪਵਿੱਤਰ ਆਤਮਾ ਹੈ, ਜਿਹਦਾ ਨਾਮ ਦੁਨੀਆਂ ਤੇ ਰੋਸ਼ਨ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਰ ਦਿੱਤਾ, ਕੌਲ ਸਾਰ ਸਰੋਵਰ ਬਣਾ ਕੇ, ਸੁੰਦਰ ਗੁਰਦੁਆਰਾ ਬਣਾ ਕੇ, ਹੋਰ ਕਿਸੇ ਦਾ ਨਾਂ ਇਤਿਹਾਸ ਵਿਚ ਕਿਉਂ ਨਹੀਂ ਆ ਗਿਆ। ਉਹਨੂੰ ਗੁਰੂ ਕੇ ਸਿੱਖ ਮਾਤਾ ਕੌਲਾਂ ਕਹਿੰਦੇ ਆ, ਕਹਾਉਣ ਦਾ ਮਾਣ ਪ੍ਰਾਪਤ ਹੋ ਗਿਆ, ਉਹਦੀ ਬੰਦਗੀ, ਉਹਦੀ ਭਗਤੀ, ਉਹਦਾ ਸਿਦਕ, ਉਹਦਾ ਭਰੋਸਾ। ਸੋ ਕੱਲ ਦੇ ਦੀਵਾਨ ਸੰਗਤਾਂ ਸਰਵਣ ਕੀਤਾ, ਕਿਸੇ ਕਾਰਨ ਤੁਰਕਾਂ ਦੇ ਘਰ ਉਹਦਾ ਜਨਮ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਾਬੇ ਬੁੱਢ ਜੀ ਰਸਨਾ ਤੋਂ ਬਚਨ ਨੂੰ ਕਹਾਇਆ ਹੈ, ਉਸ ਨੂੰ ਪੂਰਾ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਕੌਤਕ ਬਹਾਨਾ ਰਚ ਰਹੇ ਹਨ। ਨਹੀਂ ਸਰੀਰ ਸੰਬੰਧ, ਨਹੀਂ ਉਹਦੇ ਤੋਂ ਔਲਾਦ, ਤੇ ਨਹੀਂ ਉਹਦੇ ਨਾਲ ਕੋਈ ਸ਼ਾਦੀ, ਤੇ ਬਚਨ ਵੀ ਪੂਰੇ ਕਰ ਦਿੱਤੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਆਪਣੀ ਮਹਿਮਾ ਨੂੰ ਆਪ ਜਾਣਦੇ ਹਨ, ਹੋਰ ਕੁਛ ਬੁੱਧੀ ਵਿਚਾਰਾ ਜੀਵ ਕੋਈ ਕੀ ਜਾਣ ਸਕਦਾ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸੋ ਲਾਹੌਰ ਵਿਖੇ ਰਹਿੰਦੇ ਹਨ, ਉਸ ਮੌਕਾ ਸੁੰਦਰ ਘੋੜਾ ਲੈ ਲਿਆ ਹੈ ਤੇ ਸੁੰਦਰ ਬਸਤਰ ਆਦਿਕ ਲੈ ਲਏ ਨੇ, ਪਾ ਕਰਕੇ ਉਸ ਮੌਕਾ ਜਦੋਂ ਆਏ ਹਨ ਕਾਜੀ ਦੇ ਘਰ ਨੂੰ, ਤੇ ਕਾਜੀ ਦੀ ਪੁੱਤਰੀ ਨੇ ਵੇਖਿਆ ਜਿਸ ਪ੍ਰਕਾਰ ਕ੍ਰਿਸ਼ਨ ਭਗਵਾਨ ਜੀ ਕੌਰ ਕਰਦੇ ਰਹੇ ਨੇ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ, ਉਹਦੇ ਚੋਜਾਂ ਨੂੰ ਉਹ ਆਪ ਹੀ ਜਾਣਦਾ ਹੈ, ਸਾਨੂੰ ਕਿੰਤੂ ਪਰੰਤੂ ਕਰਨਾ ਨਹੀਂ ਬਣ ਆਉਂਦਾ। ਮਹਾਕਵੀ ਸੰਤੋਖ ਸਿੰਘ ਜੀ ਜਿਵੇਂ ਆਪਣੀ ਕਲਮ ਨਾਲ ਲਿਖ ਰਹੇ ਹਨ, ਬੜੀ ਸੁੰਦਰ ਸਰੂਪ ਹੈ ਬੰਦਗੀ ਦਾ ਕਾਰਨ, ਕਦੋਂ ਚੰਦਰਮਾ ਚੀਰ ਨਿਕਾਰੀ। ਕੱਲ ਪੰਕਤੀਆਂ ਆਖਰੀ ਸਰਵਣ ਕੀਤੀਆਂ ਸੀ, ਕਦੋਂ ਕਿਸੇ ਨੇ ਚੰਦਰਮਾ ਦਾ ਟੁਕੜਾ ਹਿੱਸਾ ਚੀਰ ਕੇ ਲਿਆਂਦਾ ਹੋਵੇ ਧਰਤੀ ਤੇ, ਜਨ ਰੰਭਾ ਮਹਿਤਲ ਪੱਗ ਧਾਰੀ, ਰੰਭਾ ਅਪੱਛਰਾਂ ਨੇ ਇਸ ਮਹਿਤਲ ਧਰਤੀ ਤੇ ਆਪਣਾ ਚਰਨ ਧਰਿਆ ਹੋਵੇ, ਅੰਗ ਅੰਗ ਜਿਸਕੇ ਤਰਨ ਆਈ, ਤਰਨ ਜਵਾਨ ਉਮਰ ਦੇ ਅੰਗ ਸੋਭਨੀਕ ਹਨ, ਸਹਿਜ ਸੁਭਾਏ ਝਰੋਖੇ ਆਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਘੋੜੇ ਦੇ ਸਵਾਰ ਹੋ ਕਰਕੇ ਆਏ ਹਨ ਗਲੀ ਦੇ ਵਿਚ ਤੇ ਚਰੋਖੇ ਥਾਣੀ ਦਰਸ਼ਨ ਕੀਤਾ ਹੈ ਭਾਗਾਂ ਵਾਲੀ ਆਤਮਾ ਨੇ ਅੱਗੇ ਜੋ ਪ੍ਰਸੰਗ ਆ ਰਿਹਾ ਸਰਵਣ ਕਰੀਏ
ਸਤਨਾਮ ਸ੍ਰੀ ਵਾਹਿਗੁਰੂ ਜੀ ਐਤ ਕੁਦਰਤ ਲੱਗ ਵਿਸ਼ਾਲ ਤੁਰੰਗ
ਘੋੜਾ ਹੈ ਛੋਟੀਆਂ ਛੋਟੀਆਂ ਲੱਗੂ ਛੋਟੀਆਂ ਛੋਟੀਆਂ ਛਾਲਾਂ ਮਾਰਦਾ ਹੌਲੀ ਹੌਲੀ ਭਾਵ ਮਜੇ ਮਜੇ ਚੱਲਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਸਵਾਰ ਹਨ
ਆਏ ਸੁਹਾਵਤ ਮਨੋ ਅਨੰਗ
ਆਨੰਦ ਬਹੁਤਾ ਖੇੜਾ ਸਾਰੀਆਂ ਖੁਸ਼ੀਆਂ ਸਾਰੀ ਸੁਪਨ ਇਕੱਠੀ ਹੋ ਕੇ ਆ ਗਈ ਹੈ
ਸੁਣੋ ਸ਼ਬਦ ਹੈ ਕੁਦਨ ਕੇਰੋ
ਘੋੜੇ ਦੇ ਕੁਦਣ ਦੇ ਤੇ ਘੜੀ ਵਿਚ ਚੱਲਣ ਦੇ ਸ਼ਬਦ ਸੋ ਉਸ ਮੌਕਾ ਭਾਗਾਂ ਵਾਲੀ ਆਤਮਾ ਕੌਲਾਂ ਦੀ ਕੰਨੀ ਪੈ ਗਏ ਹਨ
ਫੇਰਨ ਲੱਗੀ ਬਦਨ ਇਤ ਫੇਰੋ
ਆਪਣਾ ਬਦਨ ਮੁਖ ਫੇਰ ਕੇ ਰਤਨਾ ਦੁਆਰਾ ਸੋ ਇਧਰ ਨੂੰ ਮੁੱਖ ਕਰਕੇ ਨੇਤਰਾਂ ਦੁਆਰਾ ਦਰਸ਼ਨ ਕਰ ਲਏ ਹਨ
ਦੇਖਤ ਰੂਪ ਅਨਕਾ ਕੁਲਾਏ
ਜਦੋਂ ਗੁਰੂ ਸਾਹਿਬਾਂ ਦਾ ਭਾਵ ਸਰੂਪ ਰੂਪ ਨੇਤਰਾਂ ਨਾਲ ਵੇਖਿਆ ਕੁਲਾ ਉੱਠੀ ਹਿਰਦੇ ਵਿਚ ਕਾਹਲੀ ਪੈ ਗਈ ਮਨ ਵਸ ਤੋਂ ਬੇਵਸ ਹੋ ਗਿਆ ਹੈ
ਮਨੋਰੰਗ ਕੇ ਟੈਗ ਨਿਭਾਈ
ਕਵੀ ਜੀ ਕਹਿੰਦੇ ਜੇ ਮੇਰੇ ਰੰਗ ਕੰਗਾਲ ਗਰੀਬ ਦੇ ਕੋਲ ਖਜ਼ਾਨਾ ਚੱਲ ਕੇ ਆ ਜਾਵੇ ਨਿਧੀਆਂ ਚੱਲ ਕੇ ਆ ਜਾਣ
ਬਹੁਤ ਸ਼ੁੱਧ ਜੈਸੇ ਨਰਕ
ਬਹੁਤਾ ਸ਼ੁੱਧ ਭੁੱਖਾ ਹੋਵੇ ਬਹੁਤੇ ਚਿਰ ਦਾ ਭੁੱਖ ਦਾ ਭੁਲਾਇਆ ਹੋਵੇ ਵਿਆਕਲ ਹੋਵੇ
ਮਨੋ ਆਹਾਰ ਦੇ ਤੋ ਟੈਗ
ਬਹੁਤੇ ਸੁੰਦਰ ਪਦਾਰਥ ਆਹਾਰ ਉਹਦੇ ਕੋਲ ਚੱਲ ਕੇ ਆ ਜਾਵੇ ਇਹ ਹਾਲਾਤ ਉਸ ਮੌਕਾ ਉਸ ਦੀ ਹੋਈ ਹੈ
ਮਹਾਂ ਤਪਤ ਤੇ ਲਾਗਸ ਪਿਆਸਾ
ਜੇ ਕਿਸੇ ਨੂੰ ਮਹਾਂ ਤਪਤ ਲੱਗੀ ਹੋਵੇ ਗਰਮੀ ਲੱਗੀ ਹੋਵੇ ਬਹੁਤੀ ਪਿਆਸ ਲੱਗੀ ਹੋਵੇ
ਪੀਣ ਚਾਹੇ ਤੂੰ ਜਲ ਹੋਏ ਕਰ ਪਾਸਾ
ਉਹਨੂੰ ਪੀਣ ਵਾਸਤੇ ਸੁੰਦਰ ਠੰਡਾ ਜਲ ਮਿਲ ਜਾਵੇ ਤੇ ਉਹਨੂੰ ਜਲ ਨਾਲ ਹੀ ਕਾਜ ਹੁੰਦਾ ਤ੍ਰਿਖਾਵੰਤ ਜਲ ਛੇਤੀ ਕਾਜ ਲੱਗੀ ਹੋਏ ਪਿਆਸ ਉਸ ਨੂੰ ਕਹਿ ਦਈਏ ਤੂੰ ਪ੍ਰਸ਼ਾਦਾ ਛਕਲਾ ਨਹੀਂ ਫਲ ਛਕਲਾ ਕਹੋ ਨਹੀਂ ਛਾਵੇਂ ਬਹਿਲਾ ਨਹੀਂ ਕੋਈ ਪਦਾਰਥ ਲੈਲਾ ਨਹੀਂ ਮਾਧੋ ਜਲ ਕੀ ਪਿਆਸ ਨਾ ਜਾਏ ਮੈਨੂੰ ਤਾਂ ਪਿਆਸ ਲੱਗੀ ਹੈ ਮੇਰਾ ਤੇ ਜਲ ਨਾਲ ਕਾਜ ਹੈ ਉਹਦੇ ਮਨ ਦੀ ਚਿਤਵਣੀ ਉਹਦੇ ਮਨ ਦੀ ਬੰਦਗੀ ਉਹਦੀਆਂ ਅਰਦਾਸਾਂ ਪੂਰੀਆਂ ਹੋ ਰਹੀਆਂ ਨੇ ਤ੍ਰਿਖਾਵੰਤ ਦਰਸ਼ਨਾਂ ਦੀ ਪਿਆਸੀ ਨੂੰ ਦਰਸ਼ਨ ਹੋ ਗਏ ਨੇ ਇਸ ਪ੍ਰਕਾਰ ਕਵੀ ਜੀ ਕਹਿ ਰਹੇ ਹਨ ਜਿਹਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਉਸ ਪਿਆਸ ਨੂੰ ਉਹੀ ਜਾਣਦਾ ਹੈ ਉਹੀ ਗੁਰੂ ਚਰਨੇ ਲੱਗਦਾ ਹੈ ਇਸ ਪ੍ਰਕਾਰ ਜੇ ਕਹਿ ਦਈਏ ਤੂੰ ਮਕਾਨ ਲੈ ਲਾ ਤੂੰ ਕੋਠੀਆਂ ਲੈ ਲਾ ਤੂੰ ਕਾਰਾਂ ਲੈ ਲਾ ਤੂੰ ਰਾਜ ਲੈ ਲਾ ਤੂੰ ਸੋਨਾ ਲੈ ਲਾ ਤੈਨੂੰ ਹੋਰ ਕੁਝ ਦੇ ਦਈਏ ਕਹਿੰਦਾ ਨਹੀਂ ਜਿਨ ਹਰ ਹਰ ਸਦ ਮੀਠਾ ਲਾਗਾ ਤਿਨ ਦੂਜੇ ਚਿੱਤ ਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੇ ਮਿਨ ਨਾਵੇਂ ਅਵਰ ਨਾ ਪਾਇਆ ਰਾਮ ਥੋੜਾ ਨਹੀਂ ਸਾਰੀ ਧਰਤੀ ਦਾ ਰਾਜ ਤੇ ਉਹ ਵੀ ਸੋਨੇ ਦੀ ਬਣਾ ਕੇ ਦਿਓ ਨਹੀਂ ਚਾਹੀਦਾ ਪਿਆਸ ਤੇਰੇ ਦਰਸ਼ਨਾਂ ਦੀ ਹੈ ਪਿਆਸ ਤੇਰੇ ਨਾਮ ਤੇ ਸਿੱਖੀ ਕਮਾਉਣ ਦੀ ਹੈ ਇਹ ਇਸ਼ਾਰਾ ਕਵੀ ਜੀ ਕਰ ਰਹੇ ਹਨ
ਜਲ ਹੈ ਕਰ ਪੰਸ
ਉਸ ਮੌਕਾ ਪੀਣਾ ਚਾਹੁੰਦੀ ਦਲ ਜਲ ਆਪ ਹੀ ਪਾਸ ਕੋਲ ਆ ਗਿਆ ਹੈ
ਮਨੋ ਪ੍ਰਤੀਖਤ ਹੁਤੀ ਚਕੋਰੀ
ਸੋ ਬੜੀ ਪ੍ਰਤੀਖਤ ਦੀਗ ਸੀ ਜੀ ਦੀ ਬੜੇ ਜਨਮਾਂ ਦੀ ਬੜੇ ਸਮੇਂ ਤੋਂ ਲੈ ਕੇ ਸੋ ਚੰਦ ਦੀ ਭਾਵ ਪ੍ਰਾਪਤੀ ਦੀ ਚਕੋਰਨ ਜਿਹੜੀ ਸੀ ਬੜੀ ਪ੍ਰੀਤੀ ਚੰਦ ਤੇ ਚਕੋਰ ਦੀ ਮੰਨੀ ਐਵੇਂ ਕਹਿੰਦੇ ਹਨ
ਚੰਦਰੋਂ
ਚੱਕ ਹੀ ਚੰਦਰਮਾ ਚਕੋਰਨ ਦੇ ਕੋਲ ਸਾਹਮਣੇ ਆ ਖੜਾ ਹੋਇਆ ਹੈ
ਰਹਿ ਗਈ ਇੱਕ ਟੱਕ ਹੀ
ਜਿਸ ਮੌਕਾ ਮਹਾਰਾਜ ਸਭ ਦਰਸ਼ਨ ਕਰ ਲਏ ਨੇ ਤਰ੍ਹਾਂ ਨਾਲ ਅਲੌਕਿਕ ਨਜ਼ਾਰੇ ਵਾਲੇ ਤੇ ਅਵਲੋਕਤ ਵੇਖਦੀ ਰਹਿ ਗਈ ਇੱਕ ਟੱਕ ਵੇਖੀ ਜਾ ਰਹੀ ਹੈ
ਭਈ ਅਚੰਚਲ ਮੁਖ ਕੋ ਤੱਕ ਕੀ ਤੱਕ ਹੀ
ਭਈ ਅਚੰਚਲ ਚੰਚਲ ਤਾਈ ਜਿਹੜੀ ਸੀ ਉਹ ਰਹਿਤ ਉਸ ਤੋਂ ਰਹਿਤ ਹੋ ਗਈ ਅਚਲ ਹੋ ਗਈ ਤੇ ਮੁਖ ਤੱਕਦੀ ਹੀ ਮੁਖ ਨੂੰ ਮੁਖ ਨਾਲ ਨੇਤਰਾਂ ਨਾਲ ਮੁਖ ਨੂੰ ਤੱਕਦੀ ਰਹਿੰਦੀ ਹੈ ਵੇਖੀ ਜਾਂਦੀ ਹੈ
ਦ੍ਰਿਗ ਵਿਸਤਾਰਤ ਕਮਲ ਜਨ ਫੂਲੇ
ਦ੍ਰਿਗ ਜਿਹੜੇ ਨੇਤਰ ਹਨ ਇੰਨੇ ਸੁੰਦਰ ਹਨ ਜਿਵੇਂ ਕਮਲ ਫੁੱਲ ਖਿੜਿਆ ਹੋਵੇ
ਲਾਜ ਸਮੇਤ ਆਪਣ ਪਾਉ ਭੂਲੇ
ਲਾਜ ਸਮੇਤ ਆਪਣੇ ਆਪ ਨੂੰ ਭੁੱਲੀ ਹੋਈ ਏ ਮੈਂ ਕਿੱਥੇ ਖੜੀ ਹਾਂ ਰਾਤ ਹੈ ਦਿਨ ਹੈ ਦੇਸ ਕਾਲ ਸਮਾਂ ਭੁੱਲ ਚੁੱਕੀ ਹੈ ਆਪਣੇ ਆਪ ਨੂੰ ਭੁੱਲ ਚੁੱਕੀ ਹੈ ਹਜ਼ੂਰ ਦੇ ਦਰਸ਼ਨ ਇੱਕ ਵਾਰੀ ਕਰਕੇ ਦੇਖੀ ਜਾਂਦੀ ਹੈ ਐਵੇਂ ਕਵੀ ਜੀ ਕਹਿੰਦੇ ਹਨ
ਮਨੋ ਕੁਵਾਰ ਓਟ ਮੈਂ ਦੁਰੀ
ਮਨੋ ਕੁਵਾਰ ਜਿਹੜੀ ਓਟ ਦੁਰੀ ਲੁਕੀ ਹੋਈ ਪਹਿਲਾਂ ਵਹਿੰਦੀ ਸੀ
ਮੋਹਰ ਵਹਿਰ ਪੀ ਸਨਮੁਖ ਖੜੀ
ਉਸੇ ਵੇਲੇ ਵਹਿਰ ਬਾਹਰ ਆ ਕੇ ਸਨਮੁਖ ਸਾਹਮਣੇ ਖੜੀ ਹੋ ਗਈ ਹੈ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ
ਮਨੋ ਮਿਰਗੀ ਹੋਏ ਮੂਤ ਰਹੀ
ਮਨੋ ਉਹ ਮਿਰਗਣੀ ਮੌਤ ਹੋ ਰਹੀ ਹੈ ਜਿਹਨੇ ਕੰਡੇ ਹੇੜੇ ਸ਼ਬਦ ਤੇ ਮਿਰਗ ਹਰਨ ਬਹੁਤ ਹੁੰਦਾ ਹੈ ਇਸ ਪ੍ਰਕਾਰ ਮੋਹਤ ਹੋ ਰਹੀ ਹੈ
ਪਾਛੇ ਹਟਣ ਹੋਤ ਕਿਮ ਨਹੀਂ
ਪਾਛੇ ਹਟਣਾ ਕਿਮ ਨਹੀਂ ਇਹ ਭੋਲੀ ਚੁੱਕੀ ਹੈ ਪਿੱਛੇ ਹਟਣਾ ਉਹਨੂੰ ਬਾਣੀ ਨੀ ਆਉਂਦਾ ਇਵੇਂ ਮਨ ਖੁਬਿਆ ਹੈ
ਇਸ ਕੋ ਪ੍ਰੇਮ ਹੇ ਕਰ ਕਨੋ
ਇਸ ਕੋ ਪ੍ਰੇਮ ਹੇਰ ਵੇਖਣ ਦਾ ਕਨੋ ਬਹੁਤਾ ਮਨ ਚ ਪੈਦਾ ਹੋ ਗਿਆ ਹੈ ਵੇਖੀ ਜਾਵਾ
ਕਰੀ ਕਰੀ ਬਧਿਅਤ ਕਹਿਣ ਮਨੋ
ਸੋ ਕਰੀ ਕਰੀ ਬਧਿਅਤ ਕਿਨ ਮਨੋ ਮਾਨੋ ਕਿਸੇ ਨੇ ਕਰੀ ਕੀ ਕੀਤਾ ਬੰਨ ਕੇ ਖਿਲਾਰ ਦਿੱਤੀ ਹੈ ਬੱਧੀ ਹੋਈ ਹੈ ਹਿੱਲ ਨੀ ਸਕਦੀ ਪਾਸੇ ਹੋ ਨੀ ਸਕਦੀ ਨਿਗਾਹ ਵੀ ਪਾਸੇ ਨੀ ਕਰ ਸਕਦੀ ਇੰਨਾ ਪ੍ਰੇਮ ਉਹਦੇ ਮਨ ਵਿਚ ਇੰਨੀ ਕਸਰਤ ਖਿੱਚ ਪੈਦਾ ਹੋਈ ਹੈ
ਆਸਰ ਕੋ ਬਿਲੋਕ ਮਨ ਪੀਨੋ
ਮਨ ਇੰਨਾ ਭਿੱਜਾ ਹੋਇਆ ਹੈ ਬਿਲੋਕ ਵੇਖ ਕਰਕੇ ਤੇ ਮਨ ਹੀ ਮਨ ਆਤਰ ਹੋਇਆ ਸੀ ਉਹਦੀ ਆਸ ਪੂਰੀ ਹੋ ਰਹੀ ਹੈ
ਬਾਜੀ ਕੋ ਟਿਕਾਏ ਤਬ ਲੀਨੋ
ਹਜ਼ੂਰ ਸੱਚੇ ਪਾਤਸ਼ਾਹ ਮਨ ਦਾ ਪ੍ਰੇਮ ਜਾਣ ਕੇ ਘੋੜੇ ਨੂੰ ਟਕਾ ਲੈਣਾ ਕੀਤਾ
ਕਿੰਨੀ ਵੇਰ ਬੀਤੀ ਜਾਵ ਖਰੇ
ਕਿੰਨਾ ਕੁ ਸਮਾਂ ਖੜਿਆਂ ਨੂੰ ਬੀਤ ਗਿਆ ਸੋ ਦੇਖੀ ਜਾ ਰਹੀ ਹਜ਼ੂਰ ਸੱਚੇ ਪਾਤਸ਼ਾਹ ਵੀ ਖੜੇ ਹਨ
ਇਹ ਤੁਧ ਕੌਲਾ ਨੈਣ ਨਾ ਕਰੇ
ਕੌਲਾ ਆਪਣਾ ਨੈਣ ਇਧਰ ਉਧਰ ਨੀ ਕਰਦੀ ਨੇਤਰਾਂ ਨੂੰ ਪਾਸੇ ਨੀ ਕਰਦੀ ਇੱਕ ਤੱਕ ਵੇਖੀ ਜਾਂਦੀ ਦਰਸ਼ਨ ਕਰੀ ਜਾਂਦੀ ਹੈ ਰੱਜਦੀ ਨਹੀਂ ਇਵੇਂ ਆਪ ਜੀ ਕਹਿੰਦੇ ਸੱਜਣ ਮੁਖ ਅਨੂਪ ਉਪਮਾ ਤੋਂ ਰਹਿਤ ਅੱਠੇ ਪਹਿਰ ਨਿਹਾਲ ਸਾਂ ਅੱਠੇ ਪਹਿਰ ਹੀ ਵੇਖਦੀ ਰਵਾਂ ਤੇ ਜੇ ਤੈਨੂੰ ਨੀਂਦ ਆ ਗਈ ਤੇ ਫਿਰ ਸੁਪਨੇ ਸੋ ਸਹੋ ਦਿੱਠ ਤੈ ਸੁਪਨੇ ਹੋ ਖੰਨੀ ਹੈ ਮੈਂ ਉਹ ਸੁਪਨੇ ਤੋਂ ਬਲਿਹਾਰ ਜਾਵਾਂ ਸੁਪਨੇ ਵਿਚ ਵੀ ਮੈਨੂੰ ਜੇ ਮਿਲ ਜਾਵੇ ਦਰਸ਼ਨ ਹੋ ਜਾਣ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸੱਕਾਂ ਤੁਝ ਕੰਨ ਪਿਆਰੇ ਭੇਜ ਨਾ ਸੱਕਾਂ ਸੋਏ ਆਓ ਸੁਭਾਗੀ ਨੀਂਦੜੀਏ ਮਤ ਸਹੋ ਦੇਖਾਂ ਸੋਏ ਉਹ ਸੁਪਨੇ ਤੋਂ ਬਲਿਹਾਰ ਜਾਵਾਂ ਜਾਗਦੀ ਵੀ ਵੇਖੀ ਚੱਲਾਂ ਇਸ ਪ੍ਰਕਾਰ ਸੁੱਤੀ ਪਈ ਸੁਪਨੇ ਵਿਚ ਵੀ ਵੇਖੀ ਚੱਲਾਂ ਇਹ ਮਨ ਮਨ ਦੀ ਇਹ ਬਿਰਹਾ ਹੈ ਮਨ ਦਾ ਵਿਛੋੜਾ ਹੈ ਮਨ ਦੀ ਕਲਪਨਾ ਹੈ ਮਨ ਦੀ ਖਾਜ ਤੇ ਮੰਗ ਹੈ ਇਸ ਪ੍ਰਕਾਰ ਆਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਮਹਿਮਾ ਕਵੀ ਜੀ ਐਵੇਂ ਕਥਨ ਕਰ ਰਹੇ ਹਨ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਸੁਪਨ ਚਰਿੱਤਰ ਚਿੱਤਰ ਬਾਣਕ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਗ ਮੋਰੇ ਆਏ ਹੈ ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਾਧ ਮਧੁਰ ਪੀ ਆਏ ਹੈ ਸੋਭਤ ਸੁਜਾਸਨ ਬਿਲਾਸਨ ਦੇ ਅੰਕ ਮਾਲ ਪ੍ਰੇਮ ਰਸ ਮਗਨ ਹੋਏ ਸਹਿਜ ਸਮਾਏ ਹੈ ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ ਪਈ ਜਲ ਮੀਨ ਗਤ ਬਿਰਹੇ ਜੁਗਾਏ ਹੈ ਹਾਲਾਤ ਹੋਈ ਸੀ ਸੁਪਨੇ ਵਿਚ ਦਰਸ਼ਨ ਹੋਏ ਸਨ ਬੜੇ ਸੁੰਦਰ ਨੇਤਰ ਨੇ ਬੜੇ ਰਸਨਾ ਦੇ ਮਿੱਠੇ ਤੇ ਸੁੰਦਰ ਬਚਨ ਨੇ ਜਿਵੇਂ ਕਿਸੇ ਨੇ ਸ਼ਹਿਦ ਹੀ ਪਿਆ ਦਿੱਤਾ ਹੋਵੇ ਇਸ ਪ੍ਰਕਾਰ ਚਰਨਾਂ ਦੀ ਸ਼ੋਭ ਪ੍ਰਾਪਤ ਕਰਨ ਲੱਗੀ ਉਧਰ ਪਪੀਹਾ ਬੋਲ ਪਿਆ ਖਿਆਲ ਦੇਵੋ ਹਰ ਜੀਵ ਦੀਆਂ ਤਿੰਨ ਅਵਸਥਾ ਹੈ ਜਾਗਰਤ ਸੁਖਨ ਸੁਖੋਪਤ ਹੁਣ ਆਪਾਂ ਜਾਗਦੇ ਬੈਠੇ ਹੈ ਇਹਦੇ ਵਿਚ ਸੁਪਨੇ ਦਾ ਅਭਾਵ ਹੈ ਸਾਨੂੰ ਜਾਗਦਾ ਵੀ ਸੁਪਨਾ ਝੂਠਾ ਹੈ ਜਦੋਂ ਸੁਪਨਾ ਆਉਂਦਾ ਹੈ ਉਦੋਂ ਜਾਗਰਪੁਣਾ ਭਾਵ ਇਹਦਾ ਭਾਵ ਹੈ ਇਹਨੂੰ ਝੂਠਾ ਸਮਝਦੇ ਆ ਉਸ ਮੌਕਾ ਜੋ ਹੋ ਰਿਹਾ ਉਹਨੂੰ ਸੱਚ ਸਮਝਦੇ ਆ ਤੇ ਜਦੋਂ ਸੌ ਜਾਂਦੇ ਆ ਉਦੋਂ ਸੁਪਨਾ ਨਹੀਂ ਆਉਂਦਾ ਉਦੋਂ ਜਾਗਣ ਵਾਲਾ ਵੀ ਭਾਵ ਤੇ ਸੁਪਨੇ ਵਾਲਾ ਵੀ ਭਾਵ ਅਭਾਵ ਹੋ ਜਾਂਦਾ ਸਭ ਕੁਝ ਝੂਠਾ ਪ੍ਰਤੀਤ ਹੋ ਜਾਂਦਾ ਹੈ ਤਿੰਨ ਅਵਸਥਾ ਜੀਵ ਦੀਆਂ ਮੰਨੀਏ ਸੁੱਤੇ ਪਿਆ ਸੁਪਨਾ ਨਹੀਂ ਆਉਂਦਾ ਤੇ ਜਾਗਦਿਆਂ ਵੀ ਸੁਪਨਾ ਨਹੀਂ ਹੁੰਦਾ ਇਹ ਸੰਸਾਰ ਵੀ ਸੁਪਨਾ ਹੈ ਜੈਸਾ ਸੁਪਨਾ ਰਹਿਣ ਕਾ ਤੈਸਾ ਹੋ ਸੰਸਾਰ ਬਿਰਸਤ ਬਾਰ ਨਾਲ ਲੱਗ ਗਈ ਜੋ ਕਾਗਦ ਬੂੰਦਾਰ ਭਾਈ ਗੁਰਦਾਸ ਨੇ ਬੜਾ ਸੁੰਦਰ ਸੁਰੱਈਆ ਉਸ ਮੌਕਾ ਰਚਿਆ ਸੀ ਇਵੇਂ ਆਪ ਜੀ ਕਹਿ ਰਹੇ ਹਨ ਇਹੋ ਜਿਹਾ ਮੁੱਖ ਹੈ ਸੱਜਣ ਕਰਤੇ ਪੁਰਖ ਦਾ ਵੇਖ ਵੇਖ ਕੇ ਰੱਜਾ ਹੀ ਨਾ ਵੇਖਦੀ ਰਹਾ ਇੱਕ ਤੱਕ ਵੇਖੀ ਜਾਂਦੀ ਹੈ
ਸ਼ਬਦ ਕਾਮ ਤੇ ਬਹੁ ਅਕੁਲਾਵ
ਸ਼ਬਦ ਨਾਲ ਕਾਮ ਗਰਮੀ ਨਾਲ ਕੋਈ ਬਹੁਤਾ ਵਿਆਕੁਲ ਹੋਇਆ ਹੋਵੇ
ਵਿਆਕੁਲ ਪਇਓ ਸ਼ਾਮ ਪੁਨ ਪਾਵੇ
ਵਿਆਕੁਲ ਹੋਏ ਨੂੰ ਤਪੇ ਹੋਏ ਨੂੰ ਧੁੱਪ ਦੇ ਸੜੇ ਹੋਏ ਨੂੰ ਛਾਂ ਮਿਲ ਜਾਵੇ ਠੰਡੀ ਛਾਂ ਤੇ ਕਿੰਨਾ ਕੁ ਆਨੰਦ ਹੁੰਦਾ ਹੈ ਸੋ ਤਪਤ ਮਾਹੇ ਭਾ ਬਹੁਤ ਕਾਮ ਗਰਮੀ ਪੈਂਦੀ ਹੋਵੇ ਇਸ ਪ੍ਰਕਾਰ ਆਪ ਜੀ ਕਹਿੰਦੇ ਹਨ
ਤਿਆਗ ਨਾ ਸਕੇ ਰਹਿ ਫਿਰ ਜੈਸੇ
ਉਹ ਸ਼ਾਮ ਨੂੰ ਉਹ ਤਿਆਗਦਾ ਨਹੀਂ ਸਥਿਰ ਹੋ ਕੇ ਛਾਂ ਥੱਲੇ ਬੈਠ ਜਾਂਦਾ ਹੈ
ਗਾਡੀ ਹੋਏ ਠੰਡੀ ਤੈਸੇ
ਕਹਿੰਦੇ ਇਸ ਤਰ੍ਹਾਂ ਠੰਡੀ ਖੜੀ ਹੈ ਜਿਵੇਂ ਕੋਈ ਗੱਡਿਆ ਹੋਵੇ ਲੱਕੜ ਨੂੰ ਗੱਡਿਆ ਹੋਵੇ ਖੜੀ ਕੀਤੀ ਹੋਵੇ ਆਪਣਾ ਆਪ ਭੁੱਲ ਕੇ ਇੱਕ ਥਾਂ ਤੇ ਇੱਕ ਟੱਕ ਦੇਖੀ ਜਾਂਦੀ ਹੈ।
ਇਹਦੇ ਵਿਚਾਰਤ ਹੈ ਇਹ ਕੌਣ?
ਦੇਵ ਜੀ ਇਹ ਵੀ ਵਿਚਾਰ ਵੀ ਤੂੰ ਅੱਗੇ ਨਹੀਂ ਸੀ ਵੇਖਿਆ, ਬੰਦਗੀ ਤੇ ਸੀ, ਅਰਦਾਸਾਂ ਮੰਗ ਤੇ ਜ਼ਰੂਰ ਸੀ, ਹੈ ਇਹ ਕੌਣ? ਇਹ ਕੌਣ ਸਰੂਪ ਹਨ ਜਿਨ੍ਹਾਂ ਨੂੰ ਦੇਖ ਕੇ ਚਿੱਤ ਮੋਹਿਆ ਗਿਆ ਹੈ? ਇਸ ਪ੍ਰਕਾਰ ਭਾਗਾਂ ਵਾਲੇ ਨੂੰ ਦਰਸ਼ਨ ਦੇਣ ਮਹਾਰਾਜ ਸਾਹਿਬ ਜੀ ਗਏ ਹਨ।
ਮਨੋ ਚੰਦ ਆਇਓ ਤਾਜ ਭਾਉਣ,
ਮਨੋ ਭਾਜ ਤਾਂ ਚੰਦਰਮਾ ਹੀ ਆਪਣਾ ਘਰ ਛੱਡ ਕੇ, ਅਸਥਾਨ ਛੱਡ ਕੇ, ਸੋ ਭਾਵ ਇੱਥੇ ਆ ਖੜਾ ਹੋਇਆ ਹੈ।
ਮਾਸ਼ਲ ਸਭ ਸ਼ਕਿਓ ਸ਼ਬੀਲਾ,
ਬੜਾ ਸੁੰਦਰ ਹੈ, ਬੜਾ ਸ਼ਬੀਲਾ ਹੈ, ਘੋੜੇ ਸਮੇਤ ਮਹਿਮਾ ਕਾਇਮ ਤੋਂ ਰਤਨਾ ਤੋਂ ਬਾਹਰੀ ਹੈ।
ਠਾਨ ਤੋਂ ਨਿਜ ਲੀਲਾ,
ਲੋਕੀ ਕਿੱਥੇ ਵਸਦੇ ਹਨ, ਕਿੱਥੇ ਕਿਹੋ ਜਿਹੀ ਲੀਲਾ ਕਰ ਰਹੇ ਹਨ, ਕੀ ਕੌਟਕ ਰਚ ਰਹੇ ਹਨ, ਖਿਆਲ ਚੱਲਦੇ ਹਨ ਮਨ ਦੇ।
ਜਿਨ੍ਹਾਂ ਤਿਰਿਆ ਕੇ ਹੈ ਵੱਡ ਭਾਗ,
ਜਿਨ੍ਹਾਂ ਤਿਰਿਆ ਬੀਬੀਆਂ ਦੇ ਵੱਡੇ ਭਾਗ ਹੋਣ, ਉੱਚੀਆਂ ਭਾਗਾਂ ਵਾਲੀਆਂ ਹੋਣ, ਚੰਗੀਆਂ ਕਰਮਾਂ ਵਾਲੀਆਂ ਹੋਣ।
ਜਿਲੋਚਨੋ ਇਹ ਪੁਰਖ ਸੁਹਾਗ,
ਪੁਰਖ ਮਰਦ ਪੌਰਖ ਬਲ ਦੇਣ ਵਾਲਾ ਤੇ ਪੂ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲਾ ਤੇ ਪੁਰਖ ਮਰਦ ਸੁਹਾਗ, ਉਹਨਾਂ ਬੀਬੀਆਂ ਨੂੰ ਮਿਲਦਾ ਸੁਹਾਗ ਦਾ ਅਰਥ ਆਨੰਦ ਹੈ, ਆਨੰਦਦਾਇਕ ਸੁਹਾਗ ਪਤੀ ਇਹੋ ਜਿਹਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਜਗ ਮੈਂ ਹੋਣ ਤੁਸੀਂ ਕਹੋ ਧੰਨ,
ਮੰਨਣਾ ਕਰੋ ਕਿ ਜਗਤ ਵਿੱਚ ਹੋਣ ਤੁਸੀਂ ਕਹੋ ਧੰਨ, ਉਹ ਧੰਤਾ ਯੋਗ ਨੇ ਜਿਨ੍ਹਾਂ ਨੂੰ ਇਹੋ ਜਿਹਾ ਪਤੀ ਸੁਹਾਗ ਆਨੰਦ ਪ੍ਰਾਪਤ ਹੋਇਆ ਹੋਵੇ।
ਜਿਸ ਤੋਂ ਹੱਸ ਕਰ ਮਿਲੇ ਪ੍ਰਸੰਨ,
ਜਿਨ੍ਹਾਂ ਨੂੰ ਰਸਨਾ ਤੋਂ ਹੱਸ ਕੇ ਤੇ ਬੋਲ ਕੇ ਪ੍ਰਸੰਨ ਹੋ ਕੇ ਮਿਲਦੇ ਹੋਣ।
ਮੈਂ ਕਿਵੇਂ ਇਨਸੋਂ ਬੋਲਣ ਕਰੋ,
ਸੋ ਮੈਂ ਕਿਸ ਪ੍ਰਕਾਰ ਇਹਨਾਂ ਨਾਲ ਬੋਲਣਾ ਕਰਾਂ? ਇਹ ਮਨੋ ਚਾਹੁੰਦੀ ਹੈ, ਸਰੀਰ ਜਨਾਨਾ ਹੈ, ਜਵਾਨ ਉਮਰ ਹੈ, ਮਨ ਵਸ ਤੋਂ ਵਿਵਸ ਹੋ ਚੁੱਕਾ, ਕਿਵੇਂ ਬੋਲਣਾ ਕਰਾਂ, ਕਿਵੇਂ ਮਨ ਦੇ ਫੁਰਨੇ ਹਨ?
ਨੈ ਚਿਨਾਰ ਮੈਂ ਪੂਰਵ ਧਰਾਂ,
ਮੈਂ ਪਹਿਲੇ ਨੇ ਇਹਨਾਂ ਨੂੰ ਕਦੇ ਵੇਖਿਆ, ਪਹਿਲੀ ਵਾਰੀ ਦਰਸ਼ਨ ਹੋਏ ਨੇ, ਹੈ ਕੌਣ ਸਰੂਪ, ਚਿੱਤ ਮੇਰਾ ਮੋਹਿਆ ਗਿਆ, ਚੁਰਾਇਆ ਗਿਆ, ਕਹਿੰਦੀ ਹੈ
ਕੌਣ ਭੇਤ ਮੁਝਾਨ ਬਤਾਵੇ,
ਭੇਤ ਦੱਸ ਦੇਵੇ, ਜਣਾ ਦੇਵੇ ਮੈਨੂੰ ਕਿ ਕੌਣ ਹਨ, ਇਸ ਪ੍ਰਕਾਰ ਮਨ ਦੇ ਖਿਆਲ ਹਨ।
ਬਿਨ ਬੋਲੀ ਬਿਨ ਮਨ ਅਕਲਾਵੇ,
ਬੋਲੇ ਤੋਂ ਬਿਨਾਂ ਤੇ ਸੁਣਨ ਤੋਂ ਬਿਨਾਂ ਤੇ ਵਚਨਾਂ ਤੋਂ ਬਿਨਾਂ ਮਨ ਅਕਲਾਵੇ, ਵਿਆਕਲੀ ਹੋਇਆ ਹੈ।
ਉਹ ਪਾਓ ਮੈਂ ਕਰੋ ਭਾਗਣ,
ਕੋਈ ਉਪਾਓ ਕਰੋ, ਕੋਈ ਯਤਨ ਕਰੋ, ਮੈਂ ਭਾਗਾਂ ਤੋਂ ਹੀਣੀ ਨੂੰ ਇਹ ਸਮਝ ਪੈ ਜਾਵੇ, ਪਤਾ ਲੱਗ ਜਾਵੇ ਕੌਣ ਸਰੂਪ ਹਨ।
ਸਰੂਪ ਹੋਈ ਅਨਰਾਗੁਣ,
ਮੈਂ ਇਹਦਾ ਸਰੂਪ ਵੇਖ ਕੇ ਤੇ ਪ੍ਰੇਮਣੀ ਹੋ ਚੁੱਕੀ ਹਾਂ, ਇਹਨਾਂ ਜੋਗੀ ਹੋ ਚੁੱਕੀ ਆ, ਆਪਣਾ ਆਪ ਭੁੱਲ ਚੁੱਕੀ ਆ, ਆਪਣਾ ਆਪ ਨਾ ਤੋਂ ਵਾਰ ਚੁੱਕੀ ਹਾਂ। ਹਉ ਮਨ ਵਰ ਆਹ ਅਰਪੀ, ਸੋ ਸਭ ਤਨ ਅਰਪੀ, ਅਰਪੀ ਸਭ ਦੇਸਾ, ਸਭ ਕੁਛ ਅਰਪਣ ਕਰ ਦਿੱਤਾ ਹੈ। ਇਸ ਪ੍ਰਕਾਰ ਆਪ ਜੀ ਕਹਿੰਦੀ ਹੈ,
ਪਰ ਵਸ ਮਨ ਪਾ ਨਹ ਬਸ ਰਹੇ,
ਪਰ ਵਸ ਮਨ ਹੋ ਗਿਆ, ਪਾ ਨਹ ਬਸ ਰਹੇ ਹੋ, ਇਹ ਮੇਰਾ ਮਨ ਹੁਣ ਮੇਰੇ ਵਸ ਤੋਂ ਬਾਹਰਾ ਹੋ ਗਿਆ ਹੈ, ਮੈਂ ਵਸੋਂ ਬਾਹਰੀ ਹਾਂ, ਇਸ ਪ੍ਰਕਾਰ ਦੇ ਮਨ ਦੇ ਫੁਰਨੇ ਹਨ।
ਸੁੰਦਰ ਚੰਦ ਦੂਸਰੋ ਲਹਿਓ,
ਇੱਕ ਹੋਰ ਚੰਦਰਮਾ ਮਾਨੋ ਦੂਸਰਾ ਮੈਂ ਲਹਿਓ ਦੇਖ ਲਿਆ, ਮੈਂ ਤੱਕ ਲਿਆ ਹੈ, ਇਸ ਪ੍ਰਕਾਰ ਖਿਆਲ ਹੈ ਮਨ ਦੇ।
ਇੱਕ ਟੱਕ ਦੇਖ ਤਿਰਦਾ ਵਿਚਾਰਤ,
ਤਿਰਦੇ ਚ ਵਿਚਾਰਦੀ ਹੈ ਤੇ ਇੱਕ ਟੱਕ ਵੇਖੀ ਜਾਂਦੀ ਹੈ, ਇੰਨਾ ਪ੍ਰੇਮ ਹੈ, ਸਰਧਾ ਹੈ ਮਨ ਵਿਚ।
ਮਿਲਣ ਆਤੁਰਤਾ ਧਾਰਤ,
ਆਤੁਰਤਾ ਦੁਖੀ ਹੋਈ ਹੈ ਮਿਲਣ ਵਾਸਤੇ, ਪ੍ਰਾਪਤੀ ਕਰਨ ਵਾਸਤੇ, ਸ਼ੋਭ ਪ੍ਰਾਪਤ ਕਰਨ ਵਾਸਤੇ।
ਇਤਨੇ ਮੈਂ ਕਾਜੀ ਚੱਲ ਆਇਓ,
ਤੱਕ ਦੇਖੀ ਜਾ ਰਹੀ ਹੈ ਬਾਹਰ ਨਿਕਲ ਕੇ, ਤੂੰ ਤੱਕ ਕਾਜੀ ਪਿਤਾ, ਕਿਤਨੇ ਨੂੰ ਬਾਹਰੋਂ ਕਿਤੋਂ ਚੱਲ ਕੇ ਕੁਦਰਤੀ ਆ ਗਿਆ ਹੈ।
ਤਵ ਦ੍ਰਿਸ਼ਟ ਆਇਓ,
ਜੋ ਪਾਰਸ ਪਰ ਉਹਨੇ ਵੇਖਿਆ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਦ੍ਰਿਸ਼ਟਾਇਓ, ਵੇਖਿਆ ਕਿ ਮੇਰੀ ਪੁੱਤਰੀ ਕਿੱਧਰ ਵੇਖ ਰਹੀ ਹੈ।
ਮਹਾ ਕ੍ਰੋਧ ਜਾਗਿਓ ਜਾਰ ਗਇਓ,
ਮਹਾ ਵੱਡਾ ਕ੍ਰੋਧ, ਬਹੁਤਾ ਕ੍ਰੋਧ ਮਨ ਚ ਪੈਦਾ ਹੋ ਗਿਆ, ਮਨ ਨੂੰ ਕ੍ਰੋਧ ਗੁੱਸੇ ਨਾਲ ਗਲ ਗਲੇ ਆ ਗਿਆ, ਜੜ ਬਣੀ ਗਿਆ ਹੈ।
ਪ੍ਰਵੇਸ਼ ਸ਼ੀਘਰ ਹੀ ਪਾਇਓ,
ਸ਼ੀਘਰ ਜਲਦੀ ਆਪਣੇ ਘਰ ਵਿਚ ਪ੍ਰਵੇਸ਼ ਹੋ ਗਿਆ, ਚਲੇ ਗਿਆ ਹੈ। ਆਪਣੀ ਤਨੁਜਾ ਪੁੱਤਰੀ ਨੂੰ ਦੇਖ ਕੇ ਰਿਸ ਨਾਲ ਗੁੱਸੇ ਨਾਲ ਬਹੁਤਾ ਭਰ ਗਿਆ, ਗਲ ਗਲੇ ਆ ਗਿਆ ਹੈ।
ਚਾਬਕ ਭਰਿਓ ਤੁਰਤ ਕਰ ਧਰਿਓ,
ਚਾਬਕ ਅੰਦਰ ਘਰ ਪਿਆ ਹੋਇਆ ਸੀ, ਚਾਬਕ ਭਰਿਓ ਤੇ ਤੁਰਤ ਉਸੇ ਵੇਲੇ ਕਰ ਹੱਥ ਵਿਚ ਧਾਰਨ ਕਰ ਲਿਆ, ਚਾਬਕ ਫੜ ਲਿਆ, ਜਾਂਦਿਆਂ ਘਰੋਂ ਚਾਬਕ ਮਿਲ ਗਿਆ, ਗੁੱਸੇ ਦੇ ਵਸ ਜੋ ਹੋਇਆ ਸੀ। ਤੋਂ ਸਾਹਿਬ ਸੱਚੇ ਪਾਤਸ਼ਾਹ ਨੇ, ਕਲ ਮੂਲ ਕਰੋਦੰ ਕਦੰਚ ਕਰਨਾ ਨਾ ਉਪਰ ਜਤੇ, ਵਿਖਿਅੰਤ ਜੀਵੰ ਵਸ਼ੰ ਕਰੋਧ ਨਿਰਚੰ ਕਰੋਧ ਜਥਾ ਮਰਕਟੇ, ਅਨਕ ਸਾਸੰ ਤੜੰਤ ਜਮ ਦੂਤੇ ਤਬ ਸੰਗੇ ਅਧਮ ਨਰੇ। ਅਧਮ ਨੀਚ ਪੁਰਖ ਕਰੋਧ ਦੀ ਸੰਗਤ ਕਰਦਾ, ਤੇ ਕਰੋਧੀ ਦੇ ਮਨ ਚ ਕਰਨਾ ਨੀ ਆਉਂਦੀ, ਤਰਸ ਨੀ ਆਉਂਦਾ, ਦਇਆ ਨੀ ਆਉਂਦੀ, ਅੱਗਾ ਪਿੱਛਾ ਨੀ ਵੇਖਦਾ, ਮਰਕਟ ਬਾਂਦਰ ਸੁਭਾ ਨੱਚਣਾ ਸ਼ੁਰੂ ਕਰ ਦਿੰਦਾ। ਹਜ਼ੂਰ ਕਹਿੰਦੇ ਪਾਸ ਦਵਾਸ ਮੈਂ ਭਿੱਟੀਏ ਚ ਸੰਤਰ ਕਰੋਧ ਚੰਡਾਲ, ਸੋਚਣ ਸ਼ਕਤੀ ਗਲਤ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਕਰੋਧ ਦੇ ਵੱਸ ਹੋ ਕੇ ਜਾਂ ਮਰ ਜਾਓ ਤੇ ਜਾਂ ਮਾਰ ਦਊ। ਬਚਣਾ ਚਾਹੀਦਾ ਹਜ਼ੂਰ ਕਿਰਪਾ ਕਰਕੇ ਬਚਾਉਣ, ਬੜਾ ਭੈੜਾ ਵਿਕਾਰ ਹੈ, ਕਰੋਧ ਇੰਨਾ ਚੜ ਗਿਆ, ਗੁੱਸਾ ਇੰਨਾ ਆ ਗਿਆ, ਤੁਰਤ ਅੰਦਰ ਚਲੇ ਗਿਆ, ਚਾਪ ਹੱਥ ਵਿਚ ਆ ਗਿਆ, ਉਹੀ ਪਕੜ ਲਿਆ। ਆਪ ਜੀ ਕਹਿੰਦੇ ਹਨ
ਮਾਰਤ ਪਏ ਤਰਾਸ ਨਹੀਂ ਠਾਨਾ,
ਕੋਈ ਮਨ ਚ ਤਰਾਸ ਨਹੀਂ, ਕੋਈ ਡਰ ਨਹੀਂ, ਕੋਈ ਤਰਸ ਨਹੀਂ ਕਿ ਮੇਰੀ ਪੁੱਤਰੀ ਹੈ, ਆਉਂਦੇ ਚਾਪਕ ਮਾਰਨੇ ਟੱਕ ਸ਼ੁਰੂ ਕਰ ਦਿੱਤੇ ਹਨ।
ਕੋਈ ਕੁਲ ਕਾਨਾ,
ਕਰੂਰ ਸਵਾਰੀਏ, ਖੋਟੀ ਸਵਾਰੀਏ, ਤੂੰ ਕੁਲ ਦੀ ਕਾਨ ਕਨੌਰ ਖੋ ਦਿੱਤੀ ਹੈ, ਲਾਜ ਲਾ ਦਿੱਤੀ ਹੈ। ਇਸ ਪ੍ਰਕਾਰ ਕਹਿੰਦੇ ਹਨ
ਹਿੰਦੁਨ ਕੇ ਗੁਰ ਕੋ ਤੂੰ ਹੇਰੈ,
ਨਾਲ ਗੁੱਸੇ ਨਾਲ ਬੋਲੀ ਜਾਂਦਾ, ਨਾਲ ਚਾਪਕ ਮਾਰੀ ਜਾਂਦਾ, ਤੂੰ ਹਿੰਦੂਆਂ ਦੇ ਗੁਰੂ ਨੂੰ ਘੇਰੇ ਵੇਖੀ ਜਾਂਦੀ ਹੈ। ਇਹ ਚਾਹੁੰਦੀ ਸੀ ਵੀ ਕੌਣ ਨੇ, ਤੇ ਮਾਰ ਖਾਂਦੀ ਦੀ ਕੰਨੀ ਆਵਾਜ਼ ਪੈ ਗਈ ਵੀ ਗੁਰੂ ਨੇ, ਹਿੰਦੂਆਂ ਦੇ ਗੁਰੂ, ਪਹਿਲਾਂ ਨੀ ਪਤਾ ਉਸ ਨੂੰ। ਇਸ ਪ੍ਰਕਾਰ ਨਾਲ ਖੁਸ਼ ਵੀ ਹੁੰਦੀ ਹੈ ਤੇ ਨਾਲ ਰੋਂਦੀ ਵੀ ਹੈ ਤੇ ਕਲਾਉਂਦੀ ਵੀ ਹੈ।
ਜਨਮੀ ਕਹਾ ਕੋਈ ਕੁਲ ਕਾਨਾ, ਜਨਮੀ ਕਹਾ ਮੰਦ ਤੂੰ ਮੇਰਾ,
ਕਾਨੂੰ ਜਨਮ ਲੈ ਲਿਆ ਮੰਦੇ ਭਾਗਾਂ ਵਾਲੀ ਹੈ ਮੇਰੇ ਘਰ, ਮੇਰੀ ਕੁਲ ਨੂੰ ਲਾਜ ਲਾ ਦਿੱਤਾ, ਹਿੰਦੂਆਂ ਦੇ ਗੁਰੂ ਵੱਲ ਵੇਖੀ ਜਾਣੀ ਨੇਤਰਾਂ ਨਾਲ। ਸਭ ਬੱਚੀਆਂ ਨੂੰ ਸੁਣ ਲੈਣਾ ਚਾਹੀਦਾ ਹੈ, ਜਿਨ੍ਹਾਂ ਨੇ ਤੁਹਾਨੂੰ ਜੰਮਿਆ, ਪਾਲਿਆ, ਬੁਰਕੀਆਂ ਦੇ ਖੁਡਾਇਆ, ਪੜਾਇਆ, ਜਵਾਨ ਕੀਤਾ, ਉਹਨਾਂ ਦੀ ਨਹੀਂ ਮੰਨਣੀ, ਕੁਲ ਨੂੰ ਲਾਜ ਲਾਉਣੀ ਹੈ, ਦਾਦਕਿਆਂ ਨੂੰ ਲਾਜ ਲਾਉਣੀ ਹੈ, ਨਾਨਕਿਆਂ ਨੂੰ ਲਾਜ ਲਾਉਣੀ ਹੈ, ਭਰਾਵਾਂ ਨੂੰ ਲਾਉਣੀ ਹੈ, ਪਿੱਗ ਦੇ ਪਿਤਾ ਦੀ ਪੱਗ ਨੂੰ ਲਾਜ ਲਾਉਣੀ ਹੈ, ਆਉਣ ਵਾਲੇ ਪੁੱਤਰਾਂ ਨੂੰ ਵੀ ਲਾਉਣੀ ਹੈ। ਕਿੱਥੋਂ ਤੱਕ ਲਾਜ ਬੱਚੀਆਂ ਦੇ ਹੱਥ ਵਿੱਚ ਹੈ, ਸੰਭਾਲਣੀ ਚਾਹੀਦੀ ਹੈ। ਸੋ ਇਸ ਪ੍ਰਕਾਰ ਆਪ ਜੀ ਕਹਿੰਦੇ ਹੈ, ਇਸ ਪੱਖ ਚੋਂ ਤੋਂ ਠੀਕ ਕਹਿ ਰਿਹਾ ਹੈ, ਪਰ ਉਹਦੇ ਅੰਦਰ ਦੇ ਪ੍ਰੇਮ ਦਾ ਉਹਨੂੰ ਪਤਾ ਨਹੀਂ ਕਿ ਉਹ ਗੁਰੂ ਗੁਰੂ ਜਪਦੀ ਹੈ, ਰੱਬ ਨੂੰ ਤੇ ਆਉਂਦੀ ਹੈ, ਉਹ ਵਿਕਾਰੀ ਸੁਭਾਅ ਨਾਲ ਨਹੀਂ ਵੇਂਦੀ, ਉਹਦਾ ਖਿਆਲ ਕੁਝ ਹੋਰ ਹੈ, ਉਹਦੇ ਜਨਮਾਂ ਜਨਮਾਂ ਦੀ ਭਗਤੀ ਸੀ, ਉਹਦਾ ਨਾਂ ਰੋਸ਼ਨ ਹੋਣਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਪ੍ਰੇਮ ਦੇ ਕੇ ਆਏ ਨੇ, ਕੋਈ ਹੋਰ ਵਿਕਾਰ ਦ੍ਰਿਸ਼ਟੀ ਨਹੀਂ, ਇਸ ਪਾਸੇ ਖਿਆਲ ਨਾ ਲਿਆਉਣਾ। ਇਹਨੇ ਕਹਿੰਦੇ ਹਨ
ਬਹੁ ਚਾਲਕ ਮਾਰੇ ਬਲ ਸੰਗ,
ਆਪਣੇ ਬਲ ਨਾਲ, ਆਪਣੇ ਜ਼ੋਰ ਨਾਲ, ਛੋਟੇ ਹੌਲੀ ਹੌਲੀ ਨਹੀਂ, ਜ਼ੋਰ ਜ਼ੋਰ ਦੀ ਚਾਪਕ ਮਾਰਦਾ ਆਪਣੀ ਬੱਚੀ ਪੁੱਤਰੀ ਨੂੰ।
ਪੁੱਤਰਿਓ ਚਰਮੋ ਲੱਗੇ ਸਭ ਅੰਗ,
ਅੰਗਾਂ ਨੂੰ ਉਹ ਭਾਵ ਚਾਪਕ ਲੱਗਦੇ ਨੇ, ਨਾਲ ਹੀ ਚਮੜੀ ਉਧੜੀ ਜਾਂਦੀ ਹੈ, ਇਸ ਪ੍ਰਕਾਰ ਜ਼ੋਰ ਜ਼ੋਰ ਦੀ ਮਾਰਦਾ, ਉਹ ਚਾਪਕ ਖਾਈ ਜਾਂਦੀ ਹੈ।
ਹਾਏ ਹਾਏ ਕਰ ਰਹੀ ਬਿਚਾਰੀ,
ਕਵੀ ਜੀ ਕਹਿੰਦੇ ਬਿਚਾਰੀ ਹਾਏ ਹਾਏ ਕਰਦੀ, ਹੋਰ ਪਿਤਾ ਅੱਗੇ ਕੀ ਕਰੇ, ਹਾਏ ਹਾਏ ਕਰੀ ਜਾਂਦੀ ਹੈ, ਪਰ ਵੇਖਣੋ ਸਤਿਗੁਰੂ ਵੱਲ ਅਜੇ ਵੀ ਨੀ ਹਟੀ।
ਤੁਨ ਗੌਰੀ ਤਿਸਕੀ ਮੈਂ ਤਾਰੀ,
ਜਦੋਂ ਬਾਜ ਹਾਏ ਹਾਏ ਦੀ ਬਾਹਰ ਸੁਣੀ, ਚਾਪਕ ਵੱਜਦੇ ਸੁਣੇ, ਉਹਦੀ ਜਿਹੜੀ ਮਾਤਾ ਸੀ ਕਾਜੀ ਦੇ ਘਰ ਵਾਲੀ, ਉਹ ਮਹਿਤਾਰੀ ਮਾਤਾ ਭੱਜ ਕੇ ਬਾਹਰ ਆਈ ਹੈ,
ਕਾਜੀ ਚਾਪਕ ਛੀਨਾ,
ਕਾਜੀ ਪਤੀ ਨੂੰ ਝਿੜਕਿਆ ਹੈ ਗੁੱਸੇ ਨਾਲ, ਤੇ ਚਾਪਕ ਉਹਦੇ ਹੱਥ ਵਿੱਚੋਂ ਖੋਹ ਲਿਆ, ਤੇ ਕਿਉਂ ਪੁੱਤਰੀ ਨੂੰ ਮਾਰਦਾ। ਇਸ ਪ੍ਰਕਾਰ ਕਵੀ ਜੀ ਕਹਿੰਦੇ ਹਨ
ਕਿਉਂ ਨਿਜ ਸੁਤਾ ਹਤੀ ਦੁੱਖ ਦੀਨਾ,
ਆਪਣੀ ਪੁੱਤਰੀ ਨੂੰ ਮਾਰ ਦੇਣਾ, ਕਿਉਂ ਨਿਜ ਸੁਤਾ ਹਤੀ ਹੱਥ ਕਰ ਦੇਣੀ ਹੈ, ਮਾਰ ਹੀ ਦੇਣੀ ਹੈ, ਕਿਉਂ ਦੁੱਖ ਇੰਨਾ ਦੇ ਰਹੀ ਹੈ, ਇਵੇਂ ਕਹਿ ਰਹੀ ਹੈ।
ਮਮ ਟਿਗ ਤੇ ਅਬ ਹੀ ਚੱਲ ਆਈ,
ਮਮ ਟਿਗ ਤੇ ਮੇਰੇ ਕੋਲੋਂ ਅੱਜ ਅੱਜ ਹੀ ਹੁਣੇ ਅਜੇ ਚੱਲ ਕੇ ਬਾਹਰ ਨਿਕਲੀ ਬਿਜਾਰੀ, ਕੀ ਇਹਨੇ ਕਰ ਦਿੱਤਾ, ਚੱਲ ਗਈ ਕਿਸੇ ਪਾਸੇ, ਇਹਨੇ ਕੋਈ ਮਾੜਾ ਸੋਚਿਆ, ਕਿਸੇ ਨੂੰ ਮਾੜਾ ਕਿਹਾ ਜਾਂ ਕੋਈ ਮਾੜਾ ਕੀਤਾ ਹੋਇਆ, ਕਿ ਜੇ ਦਰਵਾਜ਼ੇ ਬਾਹਰ ਨਿਕਲੀ ਆਈ ਹੈ ਵਿਚਾਰੀ, ਹੁਣੇ ਮੇਰੇ ਕੋਲੋਂ ਆਈ ਹੈ, ਕਿਉਂ ਮਾਰੀ ਜਾਂਦਾ, ਕਿਉਂ ਕੁੱਟੀ ਜਾਂਦਾ, ਕਿਉਂ ਕਰੋਧ ਦੇ ਵੱਸ ਹੋ ਗਿਆ। ਇਸ ਪ੍ਰਕਾਰ ਉਹ ਕਹਿ ਰਹੀ ਆਪਣੇ ਪਤੀ ਕਾਜੀ ਨੂੰ,
ਕਹਾਂ ਪਇਓ ਠੰਡੀ ਇਸ ਥਾਈ,
ਕਹਾਂ ਪਇਓ ਕੀ ਹੋ ਗਿਆ ਜੇ ਇੱਥੇ ਠੰਡੀ ਖੜੀ ਹੋਏਗੀ ਦੋ ਮਿੰਟ,
ਸੁਤਾ ਤਰਨ ਕੋ ਮਾਰਨ ਕਰੇ,
ਕੋਈ ਸੁਤਾ ਪੁੱਤਰੀ ਹੈ ਤੇਰੀ, ਤਰਨ ਜਵਾਨ ਹੈ, ਇਹਨੂੰ ਤੂੰ ਮਾਰੀ ਜਾਂਦਾ ਕੁੱਟੀ ਜਾਂਦਾ। ਇਸ ਪ੍ਰਕਾਰ ਕਹਿੰਦੀ ਹੈ
ਉਹਨੇ ਅਪਰ ਸ਼ੰਕਾ ਸਭ ਧਰੇ,
ਹੋਰ ਲੋਕ ਜਦੋਂ ਸੁਣ ਕੇ ਜਵਾਨ ਪੁੱਤਰੀ ਨੂੰ ਮਾਰ ਰਿਹਾ ਹੈ, ਉਹ ਮਨ ਚ ਸ਼ੰਕਾ ਧਾਰਨ ਕਰਨਗੇ। ਇਸ ਪ੍ਰਕਾਰ ਕਹਿੰਦੀ ਸਮਝਾ ਰਹੀ ਹੈ,
ਕਿਉਂ ਆਪਣੀ ਪਦ ਲਾਜ ਗਵਾਵੇ,
ਆਪਣੀ ਪਦ ਆਵਰੋ, ਆਪਣੀ ਲਾਜ ਆਪਣੀ ਹੱਥੀ ਕਿਉਂ ਗਵਾ ਰਹੇ ਹੈ। ਇਸ ਪ੍ਰਕਾਰ ਕਹਿ ਰਹੀ ਉਹਦੇ ਘਰ ਵਾਲੀ,
ਲੋਕ ਕਰਤਾਲ ਬਜਾਵੇ,
ਤਾਲੀਆਂ ਬਜਾਉਣਗੇ, ਹੱਥ ਤੇ ਹੱਥ ਮਾਰਨਗੇ, ਹੱਸਣਗੇ ਲੋਕ, ਤੈਨੂੰ ਮਖੌਲ ਕਰਨਗੇ, ਤੂੰ ਕਾਜੀ ਕਹਾਉਣਾ, ਤੂੰ ਪੜ੍ਹਿਆ ਲਿਖਿਆ ਕਹਾਉਣਾ, تینو سمجھنا چاہیے، سمجھ تو کم لینا چاہیے، اپنی پت آپ نہیں گوا چاہیے، اپنے سر مٹی آپ نہیں پاؤنی چاہیے، سمجھا رہی ہے چاپ کو تے پاسوں کھو لیا ہے، ایویں کہہ رہی ہے
رس میں کہ کھڑو گر ہندو،
رس میں گسے آ کے کھڑو گر ہندو، کہندا گرواں دا ہندو، ہندواں دا گرو، ہر گوبند صاحب کھڑا ہے، گسے آ کے کہی جاندا ہے
نام چاہے شری ہر گوبند،
جنہاں دا نام ہر گوبند ہے وہ کھڑے ہیں، یہ کنی آواز پی جاندی جڑی چاہتی سی بھی کون ہے، پتا لگ گیا بھی ہر گوبند صاحب نے، پتا لگ گیا بھی ہندو دے گرو نے، چاہتی سی پاوے مار کھاندے پتا لگ گیا ہے، اس پرکار یہ گرو نے تو گرو نی چاہتی سی ملنا، کس طرح پراپتی ہوئے درشن ہو جان،
کرے کرو تس کی دش دیکھیں،
کرے کھری یہ وہ والے ویکھی جاندی سی، اس پرکار اپنی گھر والی اتر دے رہا ہے تاجی،
بن جا لے کلانک ابھشیکیں،
یہ تنجا پتری کلانک ابھشیک طور تے لا رہی ہے سانو تے اپنے آپ نو،
نہ سمیپ رکھے رکھواری،
یہ سمیپ کیوں نہیں رہندی، یہ رکھواری کیوں نہیں کرتی جوان پتری دی، کیوں باہر نکل دیتی ہے، کہ مسلمانی مت والے بڑا یہو جہ پردہ رکھتے ہیں، ایویں کہندے جیوندی قید تڑی پھردی ہے، اس طرح بھی نہیں ہونا چاہیے، تے شریر ننگا بھی نہیں چاہیے، داس نے گرنتھ پڑھیا سی دیکھ تباغ سنگرہ چھوٹا جا گڑکا ہے، وہ مہاتما پہلو لکھتے نے کہ ادھا جا سارا بدن ننگا لے کے بازار چ پھرنی ہے، وہ اپنا حسن بیچن چڑی ہے، جیڑی وستو وکنے آدھے گاہک بھی مل ہی جاتا ہے، مسلمانیاں جنہ قید بھی نہیں تے شریر ادھا سارا ننگا جی نہیں، پردرشنی بھی شریر دی نہیں، سکھی مت کی کہندی ہے کونڈ کڈنا نہیں کیس ننگے ہون نہیں دینے، پلہ متھے تک آوے ادھا جا سارا سر ننگا نہیں، اس پرکار سدگر سچے پاتش نے سانو یہو جہ بخشیا، رہو رہو ری بہوریا کونگڑ جن کاڈے انت کی بار لہے گی نہ آڈے، کنگٹ کاٹے کی تو بڑائی دن دس بعد پانچ پلے بہو آئی، کہنے کے چنگی آئی ہے، اس پرکار یہ جی کنڈ کی بھی لوڑ نہیں، انے پردے کی بھی لوڑ نہیں، تے انی پاپ شریر دی پردرشنی کھلاری فرنے والی بھی لوڑ نہیں، جوگ نہیں، اس پرکار سمجھاؤندے نے مسلمانی مت والیاں بہت ہی قید کیتی ہوئی ہے، تے پاپ آ گورے مت والیاں بہت ہی کھول دیتی ہوئی ہے، سکھی مت یہو جی نہیں، آپ سکھ کھاؤں دے ہیں، سر اپنے کلچر نو یاد رکھنا چاہیے، بھلاونا نہیں چاہیے، گردوارے کی لینے آنے ہیں، یہی سکھا لین آنے ہیں، پھر کماؤنی چاہیے ہے، جنہیں گرو کیا پتریاں کھاؤنیاں بچیاں کھاؤنیاں، جنہ نے مان پراپت کرنا، ماتا پتا پراواں نانک داج نے لاج نو داغ نہیں لاؤنا، وہ سن کے جان تے چیتے رکھن، ایویں آپ جی کہندے ہن،
دیکھوں پھر میں دہوں ماری،
یہ میں کدے پھر ویکھ لی دروازوں باہر نکل دی، اس گرو والے ویکھ دی تو میں جانو ہی مار دوں، کوئی شرابی ہووے، کوئی کبابی ہووے، کوئی جواریا ہووے، کوئی بد چلن ہووے، تو اس طرح کاری دے میں گرو پیر مہاتما جی تینوں قدر نہیں، اس پرکار دے مڑی بھگتی تو تینوں پتا نہیں، جڑی ورت رکھتی رہی ہے، بندگی کرتی رہی ہے، تپسیا کرتی رہی ہے، پچھے کل بچے آئے سن، اس پرکار آپ جی کہندے ہن،
ہمکے کاجی بہت دکھ پائے سن،
اس پرکار بول بول کے بڑا دکھ کاجی نے آپ بھی پایا، پتری نو بھی دینا کیتا،
باہر نکل بیٹھے پچھتائے سن،
باہر نکل کے بہ گیا تو نالے سر نیواں پایا، گوڈیاں جو دتا ہوئے نالے پچھتائی جاندا ہے، جوان پتری نے کٹ کے کروہ دے وس ہو کے
سدگر گئے اپنے ڈیرے،
مہاراج اپنے ڈیرے چلے گئے ہن،
پتر براجے پربھو وڈیرے،
وڈے سدگر سچے پاتشاہ گرو نانک پاتشاہ دی جوت، پتر کر کے گھوڑے تو اپنے ڈیرے پلنگے تے جا کے براجمان ہو گئے ہن،
دوہرا تس کی میں تاری توے دوتا لئی اٹھائے،
پرارتھنا کولا دی بینتی، کولا دے اندر دی آواز اگلے پرسنگ تہائے بھی شروع ہو رہا ہے، دوہرا اس کی مہتاری تبے دوہتا لئی اٹھائے، دوہتا نام پتری دا ہے، مار کھادی ہوئی جگی ہوئی ترتی تے ویاکل ہوئی پتری، باہوں پکڑ کے اودی ماتا نے اس نو اٹھا لینا کیتا ہے،
ہائے ہائے سو کر رہی مردل سیج پر پائے،
ہائے ہائے کر دی نو ਨਿਰਦਲ ਨਰਮ ਸਿਆਹ ਤੇ ਜਾ ਕਰਕੇ ਮੰਜੇ ਤੇ ਲੰਬੀ ਪਾ ਦਿੱਤਾ ਹੈ।
ਚੋਟਾਂ ਕੋ ਕੀਨ ਸਿਓ ਵਿਚਾਰੀ,
ਚੋਟਾਂ ਲੱਗੀਆਂ ਸਨ, ਛੱਟਾਂ ਲੱਗੀਆਂ ਨੇ, ਉਹ ਵਿਚਾਰ ਕਰ ਰਹੀ ਹੈ, ਸੇਕ ਦੇ ਰਹੀ ਹੈ, ਮਲਮ ਪੱਤੀਆਂ ਕਰ ਰਹੀ ਹੈ, ਇਸ ਪ੍ਰਕਾਰ ਕਹਿ ਰਹੀ ਹੈ।
ਗਾਰੀ ਕੋ ਕਾਢ ਗਾਰੀ,
ਨਾਲੀ ਵੇਖ ਵੇਖ ਕੇ ਲੱਗੀਆਂ ਹੋਈਆਂ ਸੱਟਾਂ ਚਾਬਕਾਂ ਦੀਆਂ, ਉਧੜੀ ਹੋਈ ਚਮੜੀ ਆਪਣੇ ਕਾਜੀ ਪਤੀ ਨੂੰ ਗਾਲਾਂ ਦੇਈ ਜਾਂਦੀ ਹੈ, ਬਿਨਾਂ ਕਾਰਨ ਤੋਂ, ਬਿਨਾਂ ਕੁਛ ਦੋਸ਼ ਵੇਖਣ ਤੋਂ, ਬਿਨਾਂ ਕਸੂਰ ਤੋਂ ਐਵੇਂ ਪੁੱਤਰੀ ਨੂੰ ਇੰਨਾ ਮਾਰ ਦਿੱਤਾ।
ਸਹਿਤ ਦਿਲਾਸਾ,
ਨਾਲੇ ਧੀਰ ਜਿੰਦੀ ਆਪਣੀ ਪੁੱਤਰੀ ਨੂੰ, ਨਾਲੇ ਦਿਲਾਸਾ ਦਿੰਦੀ, ਬੇਟਾ ਗੁੱਸਾ ਨਾ ਕਰ, ਤੇਰਾ ਪਿਤਾ ਸੀ, ਫਿਰ ਕੀ ਹੋਇਆ ਜੇ ਪਿਤਾ ਨੇ ਝਿੜਕੀ ਲਿਆ, ਜੇ ਮਾਂ ਨੇ ਕੁਝ ਕਹਿ ਲਿਆ ਤੇ ਫਿਰ ਕੀ ਹੋਇਆ, ਕੁਛ ਤਰੀਕਾ ਥੋੜਾ, ਵੱਡੇ ਸਾਂਝੂ ਹੋਏ, ਫਿਰ ਕੀ ਹੋਇਆ, ਨਾਲੇ ਦਿਲਾਸਾ ਦਿੰਦੀ ਹੈ। ਸਾਡੀਆਂ ਬੱਚੀਆਂ ਦੇ ਬੱਚਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਕਾਲ ਸਮਾਂ ਤਲੁਜਾ ਪੁੱਤਰੀ ਦੇ ਪਾਸ ਕੋਲ ਉਹਦੀ ਮਾਤਾ ਖੜੀ ਰਹੀ, ਦਿਲਾਸਾ ਦਿੰਦੀ ਰਹੀ, ਚੁੱਪ ਕਰਾਉਂਦੀ ਰਹੀ। ਇਸ ਪ੍ਰਕਾਰ ਕਹਿੰਦੇ ਹਨ, ਕਲ ਹੈ ਬੁਰੀ ਸੰਸਾਰ ਵਾਧੇ ਖਪੀਏ, ਕਲਾ ਚੰਗੀ ਨਹੀਂ, ਘਰ ਵਿਚ ਹੋਵੇ, ਬੱਚਿਆਂ ਨਾ ਹੋਵੇ, ਭਰਾਵਾਂ ਨਾ ਹੋਵੇ, ਸੰਬੰਧੀਆਂ ਨਾ ਹੋਵੇ, ਨੁਕਸਾਨ ਹੀ ਹੈ, ਘਾਟਾ ਹੀ ਹੈ। ਕਲਾ ਤੋਂ ਬਚਣਾ ਚਾਹੀਦਾ ਹੈ ਤੇ ਪ੍ਰੇਮ ਨਾਲ ਪਿਆਰ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਤੇ ਮਗਤੇ ਤੋਂ ਲੈ ਕੇ ਰਾਜੇ ਤੱਕ ਤੇ ਰੱਬ ਤੱਕ ਪ੍ਰੇਮ ਦੇ ਵਸ ਹੈ। ਕਲਗੀਧਰ ਦੇ ਬਚਨ ਯਾਦ ਰੱਖਣੇ ਚਾਹੀਦੇ, ਸਾਚ ਕਹੂੰ ਸੁਣ ਲਿਓ ਸਦੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪਿਆਰ ਦੇ ਵਾਸੀ ਹਰ ਕੋਈ, ਤੇ ਪ੍ਰੇਮ ਤੇ ਪਿਆਰ ਹੀ ਕਰਨਾ ਚਾਹੀਦਾ ਹੈ, ਮਿਲ ਕੇ ਚੱਲਣਾ ਚਾਹੀਦਾ ਹੈ। ਐਵੇਂ ਕਹਿੰਦੇ ਹਨ,
ਹੁਣ ਦਾਸੀ ਕੋ ਨਿਗਟੋਂ ਬਿਠਾਇਓ।
ਫਿਰ ਉਹਦੀ ਮਾਤਾ ਨੇ ਕੁਝ ਸਮਾਂ ਆਪ ਕੋਲ ਬਹਿ ਕੇ ਪੁੱਤਰੀ ਨੂੰ ਦਿਲਾਸਾ ਦਿੱਤਾ। ਜਿਹੜੀ ਘਰ ਦੀ ਦਾਸੀ ਨੌਕਰਾਣੀ ਸੀ, ਉਸ ਨੂੰ ਉਹਦੇ ਨਿਕਟ ਕੋਲ ਬਿਠਾ ਦੇਣਾ ਕੀਤਾ।
ਆਪ ਅਪਰ ਕਾਰਜ ਚਿਤ ਲਾਇਓ,
ਘਰ ਦੇ ਹੋਰ ਕਾਰਜ ਸਨ, ਕੰਮ ਸਨ, ਅਪਰ ਹੋਰ ਕਾਰਜ ਉਹਨਾਂ ਕਰਨ ਵਿੱਚ ਚਿੱਤ ਆਪਣਾ ਜਾ ਲਾਇਆ ਹੈ।
ਕੌਲਾ ਤਨ ਮਨ ਤੇ ਦੁੱਖ ਪਾਏ,
ਕੌਲਾ ਤਨ ਕਰਕੇ ਵੀ ਤੇ ਮਨ ਕਰਕੇ ਵੀ ਦੁੱਖ ਪਾ ਰਹੀ ਹੈ। ਜੋ ਨੇਤਰਾਂ ਨਾਲ ਵੇਖ ਲਿਆ ਉਹ ਵੀ ਨਹੀਂ ਭੁੱਲਦਾ, ਤੇ ਪਿਤਾ ਦੀ ਮਾਰ ਵੀ ਨਹੀਂ ਭੁੱਲਦੀ। ਇਹ ਹਾਲਾਤ ਕੌਲਾ ਦੀ ਬਣੀ ਹੋਈ ਹੈ।
ਹਾਏ ਹਾਏ ਕਰਦੀ ਬਿਲਾਏ,
ਨਾਲੇ ਬਿਰਲਾਪ ਕਰਦੀ, ਹਾਏ ਹਾਏ ਕਰਦੀ, ਬਾਹਰ ਸਰੀਰ ਸੱਟਾਂ ਦੀ, ਨਾਲੇ ਅੰਦਰ ਦਾ ਦੁੱਖ ਜਿਹੜਾ ਹੈ, ਅੰਦਰ ਦਾ ਪ੍ਰੇਮ ਜਿਹੜਾ ਜਾਗਿਆ ਹੈ, ਉਹ ਵੀ ਜਾਤ ਤੋਂ ਨਹੀਂ ਭੁੱਲਦਾ।
ਦਾਸੀ ਨੇ ਤਿਸ ਚਿੱਤ ਕੀ ਜਾਣੀ,
ਉਹਦੀ ਦਾਸੀ ਨੇ ਉਹਦੇ ਚਿੱਤ ਦੀ ਗੱਲ ਜਾਣਨਾ ਕੀਤੀ, ਪੁੱਛਣਾ ਕੀਤੀ ਕੋਲ ਬਹਿ ਕੇ।
ਗੁਪਤ ਵਾਰਤਾ ਬੁੱਝਣ ਠਾਨੀ,
ਗੁਪਤ ਵਾਰਤਾ ਜਿਹੜੀ ਸੀ ਮਨ ਦਾ ਖਿਆਲ, ਉਹ ਬੁੱਝਣਾ ਚਾਹਿਆ, ਉਹ ਠਾਨੀ ਚਾਹਿਆ ਕਿ ਮੈਨੂੰ ਚੰਗੀ ਤਰ੍ਹਾਂ ਖੋਲ ਕੇ ਦੱਸ ਕਾਰਨ ਕੀ ਹੈ।
ਕੌਣ ਉਹ ਤੋ ਜਿਸ ਦੇਖਤ ਰਹੀ,
ਕਹਿੰਦੀ ਕੌਲਾ ਉਹ ਕੌਣ ਸੀ ਤੂੰ ਜਿਹਦੇ ਵੱਲ ਵੇਖੀ ਜਾਂਦੀ ਸਾਂ, ਤੇਰਾ ਪਿਤਾ ਗੁੱਸੇ ਹੋਇਆ, ਇਹ ਮੈਨੂੰ ਚੰਗੀ ਤਰ੍ਹਾਂ ਦੱਸ।
ਸਿੱਖ ਕਾਜੀ ਹਟ ਕੇ ਦ੍ਰਿਗ ਨਹੀਂ,
ਤੂੰ ਆਪਣੇ ਕਾਜੀ ਪਿਤਾ ਨੂੰ ਵੇਖ ਕੇ ਤੂੰ ਨੇਤਰ ਪਰਾ ਨਹੀਂ ਕੀਤੇ, ਦੇਖੀ ਗਈ ਹੈ, ਦਿਲੋਂ ਪ੍ਰੇਮ ਜੋ ਸੀ ਠੱਗੀ ਜੂ ਗਿਆ, ਮਨ ਠੱਗਿਆ ਜੂ ਗਿਆ, ਮਨ ਉਸ ਪਾਸੇ ਜੁੜਿਆ ਜੋ ਸੀ, ਚਿਰਾਂ ਦੀ ਪਿਆਸੀ ਨੂੰ ਜਲ ਜੂ ਮਿਲ ਗਿਆ, ਭੁੱਖੇ ਨੂੰ ਪ੍ਰਸ਼ਾਦਾ ਮਿਲ ਗਿਆ। ਇਸ ਪ੍ਰਕਾਰ ਆਪ ਜੀ ਕਹਿੰਦੀ ਕਈਆਂ ਜਨਮਾਂ ਦੀ ਮੰਗ ਸੀ ਉਹ ਪੂਰੀ ਜੂ ਹੋਈ। ਹਰਦੀ ਕਿਵੇਂ ਕਹਿੰਦੀ ਪਿਤਾ ਨੂੰ ਵੇਖ ਕੇ ਪਰਾਂ ਭੱਜ ਜਾਨੀ ਓ, ਲੁਕ ਜਾਨੀ ਓ।
ਕੌਲਾ ਨੇ ਸਗਲ ਬਤਾਈ,
ਕੌਲਾ ਨੇ ਸਾਰੀ ਗੱਲ ਉਸ ਦਾਸੀ ਨੂੰ ਬਤਾ ਦਿੱਤੀ, ਦੱਸ ਦੇਣਾ ਕੀਤੀ।
ਜਿਸ ਨਾਲ ਕੀ ਸੁਧ ਮੋਹੇ ਨਾ ਕਾਈ,
ਮੈਨੂੰ ਉਹਦੀ ਕੋਈ ਸੁਧ ਨਹੀਂ ਸੀ, ਮੈਨੂੰ ਕੋਈ ਜਾਣ ਪਛਾਣ ਨਹੀਂ ਸੀ, ਮੈਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਸੀ, ਮੇਰੇ ਤੇ ਕਰਮਾਂ ਦਾ ਲੇਖਾ ਸੀ, ਮੈਂ ਕੋ ਅਗਲੀ ਪਿਛਲੀ ਕੋਈ ਜਾਣੂ ਨਹੀਂ ਸੀ ਉਹਨਾਂ ਦੀ। ਇਵੇਂ ਕਹਿਣ ਲੱਗੀ,
ਅਚਾਨਕ ਮਨ ਠੱਗ ਲਾਇਓ,
ਮੈਂ ਅਚਾਨਕ ਦਰਸ਼ਨ ਹੋਏ, ਮੇਰਾ ਮਨ ਠੱਗਿਆ ਗਿਆ, ਮੇਰਾ ਮਨ ਵਸ ਤੋਂ ਬਾਹਰਾ ਹੋ ਗਿਆ, ਮੈਂ ਉਹਨਾਂ ਦੀ ਹੋ ਚੁੱਕੀ ਹਾਂ।
ਰਹੀ ਨਾ ਸ਼ੁੱਧ ਜੜ ਸਮ ਤਨ ਭਇਓ,
ਮੇਰਾ ਤਨ ਤਾਂ ਜੜ ਸਮਾਨ ਹੋ ਗਿਆ, ਪੱਥਰ ਸਮਾਨ ਹੋ ਗਿਆ। ਸੁੱਧ ਕੀ ਨਾ ਸੁੱਧ ਰਹੀ, ਬੁੱਧ ਮੈਂ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਇਸ ਪ੍ਰਕਾਰ ਮੈਂ ਹੋ ਗਈ ਸਾਂ।
ਕਾਜੀ ਨੇ ਮਾਰਤ ਲਿਏ ਨਾਮੂ,
ਕਾਜੀ ਨੇ ਮੇਰੇ ਪਿਤਾ ਨੇ ਮੈਨੂੰ ਮਾਰਦਿਆਂ ਮਾਰਦਿਆਂ ਕੋਟਲੇ ਚਾਬਕ ਤੇ ਉਹਨਾਂ ਦਾ ਨਾਮ ਲਿਆ, ਮੈਨੂੰ ਤਾਂ ਪਤਾ ਲੱਗਾ ਹੈ।
ਗੁਰ ਹਿੰਦਨ ਕੋ ਮੁਖ ਅਬਰਾਮੂ,
ਬੱਤੇ ਨੇ ਇਹ ਹਿੰਦੂਆਂ ਦੇ ਗੁਰੂ ਤੇ ਮੁਖੀ ਨੇ, ਇਹ ਮੈਨੂੰ ਤਾਂ ਪਤਾ ਲੱਗਾ ਮਾਰ ਖਾਂਦੀ ਨੂੰ, ਅੱਗੇ ਮੈਨੂੰ ਕੋਈ ਪਤਾ ਨਹੀਂ ਸੀ।
ਸ੍ਰੀ ਹਰਗੋਬਿੰਦ ਮਹਾਂ ਵਿਚਸ਼ਣ,
ਵਿਚਸ਼ਣ ਭਾਵ ਇਹ ਮਹਾਂ ਸ੍ਰੀ ਹਰਗੋਬਿੰਦ ਸਾਹਿਬ ਇਹਨਾਂ ਦਾ ਨਾਂ ਹੈ। ਇਸ ਪ੍ਰਕਾਰ ਕਹਿੰਦੀ ਪ੍ਰਵੀਨ ਸਨ, ਵਿਚਸਨ ਪ੍ਰਵੀਨ ਤੇ ਵੱਡੇ ਸਨ, ਸਿਆਣੇ ਸਨ, ਇਸ ਪ੍ਰਕਾਰ ਦੁਨੀਆਂ ਮੰਨਦੀ ਹੈ ਇਹਨਾਂ ਨੂੰ। ਇਹ ਤੇ ਮਾਰ ਖਾਨ ਜੀ ਨੇ ਨਾ ਕੰਨੀ ਪਿਆ ਹੈ
ਮਹਾਰਾਜ ਕੇ ਜਸਮੈ ਲੱਛਣ,
ਇਹਨਾਂ ਦੇ ਲੱਛਣ ਮਹਾਰਾਜਾ ਵਰਗੇ ਨੇ। ਮਹਾਰਾਜਾ ਕੀ ਹੋਇਆ, ਖਿੰਨ ਮੈਂ ਨੀਚ ਕੀਤ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਹਰਨ ਪਰਨ ਜਾ ਕਾ ਨੇਤਰ ਫੋਰ, ਜਿਸ ਕਾ ਮੰਤਰ ਨਾ ਜਾਣੇ ਹੋਰ। ਹਰਨਾ ਤੇ ਭਰਨਾ, ਖਾਲੀ ਕਰਨਾ ਤੇ ਭਰ ਦੇਣਾ, ਅੱਖ ਮੀਟ ਕੇ ਖੋਲਣ ਜਿਹੜੇ ਸਮੇਂ ਚ, ਰਾਜਾ ਬਣਾ ਦੇਣਾ, ਕੰਗਾਲ ਬਣਾ ਦੇਣਾ ਜਿਹਦੀ ਸਮਰੱਥਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ, ਸੱਥਰ ਤੇਰਾ ਲੇਖ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਪਤੀ ਰੱਜਿਆ ਆਹੋ ਮਿਲੋ ਸੁਲਤਾਨ। ਅੱਠ ਪੈਰ ਨੀ ਨੰਗੇ, ਚੌਵਾਂ ਪੈਰਾਂ ਚ ਉਸ ਬੱਚੇ ਨੂੰ ਰਾਜਾ ਬਣਾ ਦਿੱਤਾ ਸੀ, ਕੰਗਾਲ ਸੀ ਜਿਹੜਾ। ਸੱਤਵੇਂ ਸਰੂਪ ਨੇ ਸੰਦਲ ਤੇ ਫੂਲ ਨੂੰ ਰਾਜੇ ਬਣਾ ਦਿੱਤਾ। ਰਾਜਾ ਵਿਚਾਰਾ ਕੀ ਹੋਇਆ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਐਸੋ ਰਾਜ ਛੋੜ ਦੂਜੋ ਔਰ ਕੌਣ ਧਿਆਈਏ, ਇਹੋ ਜਿਹੇ ਲੱਛਣ ਨੇ ਜਿਨ੍ਹਾਂ ਦੇ ਲਿਬਾਸ ਇਹੋ ਜਿਹਾ, ਸਤਿਗੁਰਾਂ ਨੇ ਸਿੱਖ ਨੂੰ ਰਾਜਾ ਬਣਾ ਦਿੱਤਾ ਹੈ। ਇਸ ਪ੍ਰਕਾਰ ਰਾਜਿਆਂ ਵਾਲੇ ਲਿਬਾਸ, ਸੁੰਦਰ ਘੋੜੇ, ਕਮਰ ਕੱਸੇ, ਝੋਲੇ, ਦਸਤਾਰ, ਚੱਕਰ, ਸ਼ਸਤਰ, ਇਸ ਪ੍ਰਕਾਰ ਰਾਜਨ ਮੈਂ ਤੂੰ ਰਾਜਾ ਕਹੀਏ, ਜੋਗਨ ਮੈਂ ਜੋਗੀ, ਤਪੀਆਂ ਮੈਂ ਤੂੰ ਬਡੋ ਤਪੀਸਰ, ਭੋਗਨ ਮੈਂ ਭੋਗੀ। ਗ੍ਰਿਸਤੀ ਵੀ ਬਣਾਇਆ, ਜੋਗੀ ਵੀ ਬਣਾਇਆ, ਏਕਾ ਨਾਰੀ ਜਤੀ ਵੀ ਬਣਾਇਆ, ਤਪੀ ਵੀ ਬਣਾਇਆ ਤੇ ਰਾਜੇ ਵੀ ਬਣਾਇਆ, ਤੇ ਭਾਵ ਸਾਰੇ ਗੁਣ ਬਖਸ਼ ਕੀਤੇ ਹਨ।
ਮੈਂ
ਕਿਹੜੀ ਕਿਹੜੀ ਉਪਮਾ ਕਰਕੇ, ਮਹਿਮਾ ਕਰਕੇ ਤੈਨੂੰ ਸੁਣਾਉਣਾ
ਕਰਾਂ। ਔਲਾ
ਕਹਿੰਦੀ ਜਿਨ੍ਹਾਂ ਦੇ ਸਮ ਬਰਾਬਰ ਅਪਰ ਅੱਜ ਤੱਕ ਮੈਂ ਦੁਨੀਆਂ ਚ ਵੇਖਿਆ ਹੀ ਨਹੀਂ ਸੀ। ਇਸ ਪ੍ਰਕਾਰ ਉਹਦੇ ਬਰਾਬਰ ਹੋਇਆ ਕੋਈ ਨੀ, ਨਹੀਂ ਹੋ ਵੀ ਨੀ ਸਕਦਾ। ਰੱਬ ਨੇ ਤੇ ਕਿਸੇ ਨੂੰ ਵੀ ਕਿਸੇ ਵਰਗਾ ਨਹੀਂ ਬਣਾਇਆ। ਐਸੇ ਮੇਰੇ ਕਰਤੇ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਸੋ ਕੋਈ ਵੀ ਕਿਸੇ ਵਰਗਾ ਨਹੀਂ ਬਣਾਇਆ, ਰੱਬ ਦੀ ਆਪਣੀ ਖੇਡ, ਅੰਦਰਾ ਬੰਦਾ ਹੀ ਨਹੀਂ। ਇੱਕੇ ਜਾਤੀ ਦੇ ਰੁੱਖ ਹੋਣ, ਕੱਟੇ ਵੱਡੇ ਨਾ ਹੋਣ, ਕਿ ਸੜਕ ਨਹਿਰ ਦੇ ਕੰਢੇ ਕਿਤੇ ਵੀ ਵੇਖ ਲਿਓ, ਇੱਕ ਰੁੱਖ ਇਨ ਬਿਨ ਦੂਜੇ ਵਰਗਾ ਨਹੀਂ ਮਿਲੂ। ਕਿਤੇ ਵੀ ਵੇਖ ਲਿਓ, ਆਪੋ ਟੁੱਟੇ ਪਏ ਹੋਏ ਪੱਥਰ, ਇਨ ਬਿਨ ਇੱਕ ਪੱਥਰ ਦਾ ਵੱਟਾ ਦੂਜੇ ਵਰਗਾ ਨਹੀਂ ਹੋਊ। ਜੋ ਰੱਬ ਦੀ ਖੇਡ ਹੈ, ਉਸ ਕੌਤਕ ਨੂੰ ਆਪ ਹੀ ਜਾਣਦਾ ਹੈ। ਕਿਸੇ ਦੇ ਕਰਮ ਜੋ ਨਹੀਂ ਮਿਲਦੇ, ਇਹ ਵੀ ਜੋਨਾਂ ਵਿਚ ਹਨ, ਤੇ ਉਹ ਰੱਬ ਵਰਗਾ, ਗੁਰੂ ਵਰਗਾ ਭਲਾ ਕਿਨ ਹੋਣਾ। ਇਵੇਂ ਕਹਿ ਰਹੀ ਹੈ,
ਕਾਜੀ ਨੇ ਮਾਰੀ ਗੁਣ ਭਰਿਓ,
ਕਾਜੀ ਨੇ ਮਾਰਿਆ ਮੈਨੂੰ, ਨਾਲ ਗੁਣ ਭਨਿਓ, ਨਾਲ ਦੱਸ ਰਹੀ ਹੈ ਕਥਨ ਕੀਤੇ ਹਨ।
ਨਾਮ ਪਤਾ ਪ੍ਰੈ ਕੋ ਸੁਣੋ ਲਿਓ,
ਨਾਮ ਤੇ ਪਤਾ ਮੈਂ ਤੇ ਪਿਆਰੇ ਦਾ ਪਿਤਾ ਪਾਸੋਂ ਸੁਣਿਆ, ਮਾਰ ਖਾਨ ਜੀ ਨੇ, ਮੈਨੂੰ ਪਹਿਲੋ ਕੋਈ ਪਤਾ ਨਹੀਂ ਸੀ।
ਦਾਸੀ ਤੂੰ ਕਰ ਉਪਕਾਰ,
ਦਾਸੀ ਤੂੰ ਮੇਰੇ ਤੇ ਉਪਕਾਰ ਕਰ, ਪਰ ਉਪਕਾਰੀ ਕਰ, ਮੇਰੀ ਮਦਦ ਕਰ। ਕਿਵੇਂ ਕਹਿ ਰਹੀ ਹੈ,
ਕਿੱਥੇ
ਰਹਿੰਦੇ ਨੇ ਤੂੰ ਖੋਜ ਕਰ, ਖੇਤ ਕਰਕੇ ਮੇਰੇ ਨਾਲ ਪ੍ਰੇਮ ਕਰਕੇ ਦਿਲੋਂ।
ਮਾਨ ਅਹਿਸਾਨ
ਮੈਂ ਤੇਰਾ ਅਹਿਸਾਨ ਮੰਨੂ, ਤੇ ਆਪਣੇ ਕੋਲੋਂ ਧਨ ਵੀ ਜਿੰਨਾ ਹੋਇਆ ਤੈਨੂੰ ਦੇਵਾਂਗੀ, ਮੇਰੇ ਪਾਸੋਂ ਧਨ ਵੀ ਲੈ ਲਈ, ਮੈਂ ਤੇਰਾ ਅਹਿਸਾਨ ਵੀ ਸਾਰੀ ਉਮਰ ਨਹੀਂ ਭੁੱਲਾਂਗੀ, ਤੂੰ ਮੇਰੇ ਤੇ ਅਹਿਸਾਨ ਕਰ। ਉਹ ਕਿੱਧਰ ਚਲੇ ਗਏ ਹੈ, ਹੁਣ ਰਹਿ ਨਾ ਸਕਾ ਮੈਨੂੰ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਮੈਂ ਉਹਨਾਂ ਤੋਂ ਬਿਨਾਂ ਰਹਿ ਨਹੀਂ ਸਕਦੀ। ਇਵੇਂ ਕਹਿੰਦੀ ਹੈ,
ਜੀ ਬਚਾਈ ਰੱਖ ਮਮ ਜਾਨ,
ਚਾਹੁੰਦੀ ਹੈ ਤੇ ਬਚਾ ਮੈਨੂੰ, ਰੱਖ ਲੈ ਮੇਰੀ ਜਾਨ, ਨਹੀਂ ਤੇ ਮੇਰੀ ਜਾਨ ਪ੍ਰਾਣ ਹੁਣ ਉਧਰੇ ਜਾ ਚੁੱਕੇ ਹਨ, ਕੇਵਲ ਬੋਤੀ ਖੜਾ ਹੈ ਇੱਥੇ। ਇਵੇਂ ਕਹਿ ਰਹੀ ਹੈ ਦਾਸੀ ਦੇ ਤਾਈ,
ਪ੍ਰਾਣ ਦਾਨ ਤੇ ਭਲੋ ਨਾ ਹੋਰ,
ਪ੍ਰਾਣਾ ਨਾ ਦਾਨ ਦੇਣਾ ਇਹਦੂ ਹੋਰ ਕਿਹੜਾ ਪਰਵਕਾਰ ਹੈ, ਹੋਰ ਕਿਹੜਾ ਚੰਗਾ ਕੰਮ ਹੈ, ਕਿਹੜਾ ਭਲਾ ਕੰਮ ਹੈ, ਪ੍ਰਾਣ ਦਾਨ ਕਿਸੇ ਨੂੰ ਦੇ ਦੇਣੇ, ਮੇਰੇ ਪ੍ਰਾਣ ਹੁਣ ਮੇਰੇ ਵੱਸ ਨਹੀਂ, ਇਹ ਬੁੱਤ ਸਰੀਰ ਹੀ ਇੱਥੇ ਹੈ, ਚਿੱਤ ਮੇਰਾ ਉੱਥੇ ਉਹਨਾਂ ਦੇ ਚਰਨਾਂ ਚ ਹੈ, ਪਤਾ ਕਰ ਖੋਜ ਕਰ ਕਿੱਧਰ ਚਲੇ ਗਏ ਹਨ। ਇਸ ਪ੍ਰਕਾਰ ਆਏ ਨਾ ਸੱਕਾਂ ਤੁਝ ਕਨ ਪਿਆਰੇ, ਭੇਜ ਨਾ ਸੱਕਾਂ ਸੋਏ, ਆਓ ਸੁਭਾਗੀ ਨਿੰਦੜੀਏ, ਮਤ ਸੋ ਦੇਖਾਂ ਸੋਏ। ਇਸ ਪ੍ਰਕਾਰ ਸੁਪਨੇ ਆਇਆ ਪੀ ਗਿਆ, ਹਉ ਜਲ ਭਰਿਆ ਰੋਏ, ਆਰਗ ਪੰਕਤੀਆਂ ਹਨ।
ਕਰੋ ਸਹੀ ਪਾਵੇ ਜਿਸ ਠੌਰ,
ਉਭੀ ਪਈ ਮੈਂ ਸੁਪਨੇ ਚ, ਉਭੀ ਪਈ ਸਾਵਧਾਨ ਹੋਈ, ਤੇ ਦੂਜੀ ਕਹਿੰਦੀ ਗਯੋ ਕੀ ਨਾ ਅੰਚਲਾ, ਤੂੰ ਪੱਲਾ ਕਿਉਂ ਨਾ ਫੜ ਲਿਆ। ਕਹਿੰਦੀ ਸੁੰਦਰ ਪੁਰਖ ਵਿਰਾਜਤ, ਪੇਖ ਮਨ ਬੰਚਲਾ, ਮਨ ਬੰਚਲਾ ਗਿਆ, ਮੈਨੂੰ ਸੋਧੀ ਨਾ ਰਹੀ, ਮੈਨੂੰ ਗਿਆਨ ਨਾ ਰਹਿ ਗਿਆ। ਇਸ ਪ੍ਰਕਾਰ ਦੀਆਂ ਪੰਕਤੀਆਂ ਵਿਰਾਗਮਾਨ ਭਾਗਾਂ ਵਾਲੀਆਂ ਦੀਆਂ ਹਨ। ਪਾਵੇ ਜਿਸ ਠੌਰ ਕਿਸ ਥਾਂ ਤੇ ਰਹਿੰਦੇ ਨੇ ਪਤਾ ਕਰ।
ਦਾਸੀ ਨੇ ਸਗਲ ਸੁਣਾਇਓ,
ਦਾਸੀ ਨੇ ਸੁਣ ਕੇ ਸੁਣਾਉਣਾ ਕੀਤਾ ਹੈ ਕੌਲਾਂ ਦੇ ਤਾਈ।
ਕਈ ਵਾਰ ਮੈਂ ਦਰਸ਼ਨ ਪਾਏ,
ਮੈਂ ਦਰਸ਼ਨ ਕਈ ਵਾਰੀ ਉਹਨਾਂ ਦੇ ਪਾਏ ਹਨ, ਪਰ ਮਨ ਚ ਖਿੱਚ ਨਹੀਂ ਸੀ, ਮਨ ਚ ਪ੍ਰੇਮ ਨਹੀਂ ਸੀ। ਇਸ ਪ੍ਰਕਾਰ ਸਾਧੂ ਮਹਾਤਮਾ ਨੂੰ ਸਾਰੇ ਹਰੇਕ ਪ੍ਰੇਮ ਦੀ ਨਿਗਾਹ ਨਾਲ ਨਹੀਂ ਵੇਖਦੇ। ਕੋਈ ਕਿਸ ਤਰ੍ਹਾਂ ਵੇਖਦਾ, ਉਹ ਕਿਸ ਤਰ੍ਹਾਂ ਵੇਖਦਾ ਹੈ। ਸੋ ਕੁਝ ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਹਾਜ਼ਰ ਹੋਏ, ਕਹਿੰਦੇ ਜੀ ਦੱਸਣਾ ਕਰੋ, ਜਿਹੜੇ ਆ ਸੰਤ ਭਗਤ ਨੇ ਇਹ ਕਿਹੋ ਜਿਹੇ ਨੇ, ਬਾਰਾ ਸਾਹਿਬ ਤੁਹਾਨੂੰ ਕਿਹੋ ਜਿਹੇ ਭਾਸਦੇ ਹੈ। ਕਹਿੰਦੇ ਜੀ ਵਿਹਲੇ ਸਾਨਾਂ ਵਰਗੇ, ਫਸਲਾਂ ਉਜਾੜਦੇ, ਉਜਾੜਾ ਕਰਦੇ, ਮਨੇ ਆਈਆਂ ਕਰਦੇ, ਇਹ ਸੰਤ ਭਗਤ ਇਹੋ ਜਿਹੇ ਨੇ, ਚੰਗਾ ਸਾਡੇ ਕੋਲ ਰਹੋ ਤੇ ਫੇਰ ਤੁਹਾਨੂੰ ਦੱਸਾਂਗੇ। ਕੁਝ ਕੁ ਦਿਨ ਰਹੇ, ਬਾਣੀ ਸਿਮਰ ਕਥਾ ਕੀਰਤਨ ਸੁਣਿਆ, ਸੇਵਾ ਕੀਤੀ, ਗੁਰੂ ਘਰ ਲੰਗਰ ਚੱਕਿਆ, ਫੇਰ ਕਹਿੰਦੇ ਜੀ ਦੱਸੋ ਕਿਹੋ ਜਿਹੇ ਨੇ। ਕਹਿੰਦੇ ਵੀ ਤੁਹਾਨੂੰ ਹੁਣ ਕਿਹੋ ਜਿਹੇ ਲੱਗਦੇ ਹੈ। ਕਹਿੰਦੇ ਜੀ ਪੰਚਾਂ ਸਰਪੰਚਾਂ ਵਰਗੇ ਨੇ, ਚਲੋ ਕੁਝ ਸਮਾਂ ਹੋਰ ਰਹੋ ਫੇਰ ਦੱਸਾਂਗੇ। ਉਹ ਸਮੇਂ ਬਾਅਦ ਫਿਰ ਪੁੱਛਣ ਲੱਗੇ, ਦੱਸੋ ਹੁਣ ਤੁਹਾਨੂੰ ਕਿਹੋ ਜਿਹੇ ਲੱਗਦੇ ਹੈ, ਕਿ ਤੁਹਾਡੇ ਵਰਗੇ ਹੀ ਹੈ, ਤੁਹਾਡਾ ਹੀ ਸਰੂਪ ਨੇ, ਹਰੀ ਦਾ ਸਰੂਪ ਹੀ ਨੇ, ਫਰਕ ਹੀ ਕੋਈ ਨੀ। ਕਹਿੰਦੇ ਵੀ ਅਸੀਂ ਤੁਹਾਨੂੰ ਦੱਸਿਆ, ਆਪੇ ਮੰਨ ਗਏ ਹੋ, ਤੁਹਾਡੀ ਆਤਮਾ ਤੁਹਾਡਾ ਮਨ ਇਹੋ ਜਿਹਾ ਸੀ, ਤੁਹਾਨੂੰ ਇਹ ਸੰਤ ਭਗਤ ਸਾਨਾਂ ਵਰਗੇ ਪ੍ਰਤੀਤ ਹੁੰਦੇ ਸੀ, ਤੁਹਾਡੀ ਆਤਮਾ ਨੇ ਪੰਚਾਂ ਸਰਪੰਚਾਂ ਵਰਗੇ ਮੰਨ ਲਏ ਹੈ, ਤੁਹਾਡੀ ਆਤਮਾ ਪਵਿੱਤਰ ਹੋਈ ਹੈ ਤੇ ਹਰੀ ਦਾ ਰੂਪ ਦੱਸਣ ਲੱਗ ਗਏ ਨੇ। ਇਹੋ ਵਿਅਸਤ ਸੰਸਾਰ ਤੁਮ ਦੇਖਦੇ, ਇਹੋ ਹਰਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਇਹੀ ਨੇਤਰ ਜ਼ਹਿਰ ਦੀ ਨਿਆਈ ਵੇਖਦੇ ਹੈ, ਕ੍ਰੋਧ ਦੀ ਨਿਆਈ ਵੇਖਦੇ ਹੈ, ਵਿਕਾਰ ਦੀ ਨਿਆਈ ਵੇਖਦੇ ਹੈ, ਚੋਰ ਦ੍ਰਿਸ਼ਟੀ ਨਾਲ ਵੇਖਦੇ ਹੈ, ਇਹੋ ਨੇਤਰ ਹਰੀ ਦਾ ਰੂਪ ਕਰਕੇ ਵੇਖ ਸਕਦੇ ਹੈ। ਹਰੇਕ ਵਿੱਚ ਹਰੀ ਦੀ ਜੋਤ ਹੈ, ਵੇਖੋ ਤੇ ਪ੍ਰਾਪਤੀ ਵੀ ਹੋ ਸਕਦੀ ਹੈ। ਇਵੇਂ ਆਪ ਜੀ ਕਹਿੰਦੇ ਹਨ, ਮੈਂ ਦਰਸ਼ਨ ਪਾਇਓ ਪਾਲੇ ਹਨ, ਵੇਖਣ ਵੇਖੋ ਵਰਗ ਫਰਕ ਹੈ ਫਰਕ ਹੈ। ਦਾਸੀ ਕਹਿੰਦੀ, ਮੈਂ ਕਈ ਵਾਰੀ ਵੇਖੇ ਨੇ, ਤੇਰਾ ਮਨ ਆਪਣੇ ਵਸ ਕੇ ਮੇ ਰਹਿ ਗਿਆ। ਇਸ ਪ੍ਰਕਾਰ ਉਹਨੇ ਇੱਕ ਵਾਰੀ ਦਰਸ਼ਨ ਪਾਏ ਤੇ ਵਸੋਂ ਬਾਹਰ ਹੀ ਹੋ ਗਈ। ਉਹਦੀ ਬੰਦਗੀ ਸੀ ਕਈਆਂ ਜਨਮਾਂ ਦੀ, ਉਹਦੀ ਚਾਹ ਸੀ, ਉਹਦੀ ਖਾਸ ਸੀ, ਹਜ਼ੂਰ ਪੂਰੀ ਕਰਨ ਵਾਸਤੇ ਆਏ ਸਨ।
ਡੇਰਾ ਨਿਕਟ ਸੋ ਜਾਨ ਹਮਾਰ,
ਕਿਤੇ ਦੂਰ ਨਹੀਂ, ਸਾਡੇ ਸ਼ਹਿਰ ਚ ਬਾਰ ਬਾਰ ਨਿਕਟ ਹੀ ਡੇਰਾ ਹੈ।
ਲੋਕ ਹਜ਼ਾਰੇ
ਹਜ਼ਾਰਾਂ ਹੀ ਲੋਕ ਰੋਜ਼ ਆਉਂਦੇ ਨੇ ਪੂਜਣ ਵਾਸਤੇ, ਦਰਸ਼ਨ ਕਰਨ ਵਾਸਤੇ,
ਭਰੋਸਾ ਗੁਰ ਪਾ ਰਿਹਾ ਸੀ,
ਜਿਨ੍ਹਾਂ ਨੇ ਗੁਰੂ ਸਾਹਿਬ ਦੇ ਭਰੋਸਾ ਕੀਤਾ ਹੋਇਆ, ਯਕੀਨ ਕੀਤਾ ਹੋਇਆ ਹੈ। ਜਮਾਂ ਦੇ ਕਸ਼ਟ ਸਾਰੇ ਛੁੱਟ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਸੋ ਕਹੇ ਸਿੱਖ ਕਿਆ ਨਰਕੀ ਬੰਦਾ, ਜਮ ਕਾਰਨ ਤੇ ਦੇਤ ਨਕੰਦਾ, ਕੱਢਦੇ ਜਮਾਂ ਦਾ, ਜਮਾਂ ਦੀ ਸਾਹ ਵੀ ਕੱਢ ਦਿੰਦੇ ਨੇ ਬੰਦੇ ਦੀ, ਕਿਹੜੀ ਗੱਲ ਹੈ? ਕਿਆ ਗਿਣਤੀ ਹੈ ਇਹਾਂ ਬਚਾਵਨ, ਨਿਕਟ ਨਾ ਦਿਓ ਦੂਰ ਜਮ ਆਵਣ। ਕਵੀ ਸੰਤੋਖ ਸਿੰਘ ਦੇ ਬਚਨ ਨੇ, ਜਿਹੜਾ ਜੇ ਜੋ ਨਰ ਆਰਤ ਕਹੇ ਇੱਕ ਬੇਰਾ, ਸ੍ਰੀ ਹਰਗੋਬਿੰਦ ਮੈਂ ਤੇਰਾ, ਇੱਥੇ ਬਚਾਉਣ ਦੀ ਕਿਹੜੀ ਗੱਲ ਹੈ? ਜਮ ਦੂਰ ਵੀ ਨੇੜੇ ਨੀ ਆਉਂਦੇ, ਜਮਾਂ ਦੀ ਸਾਹ ਵੀ ਕੱਢ ਦਿੰਦੇ ਨੇ। ਆਪਣੇ ਕਸ਼ਟ ਵਧਾਉਣ ਵਾਸਤੇ ਕਈ ਸਰਧਾਵਾਨ ਆਉਂਦੇ ਹਨ।
ਲੱਖੋ ਧਨ ਦੇਤ,
ਲੱਖਾਂ ਹੀ ਧਨ ਅਰਪਣ ਕਰਦੇ ਗੁਰੂ ਚਰਨਾਂ ਚ, ਲੱਖਾਂ ਹੀ ਲੋਕ ਰੋਜ਼ ਆਉਂਦੇ ਹਨ,
ਸਫਲ ਕਰ ਲੈ
ਨਾਲ ਆਪਣਾ ਲੋਕ ਵੀ ਤੇ ਪ੍ਰਲੋਕ ਵੀ ਸਫਲ ਕਰ ਲੈਂਦੇ ਨੇ। ਤੇ ਜੰਗ ਯੁੱਧ ਕਰਨ ਵਾਸਤੇ ਵੀ ਵੈਰੀ ਆਉਂਦੇ ਹੀ ਰਹੇ ਨੇ। ਬੜਾ ਬੜਾ ਭਾਰੀ ਫਰਕ ਹੈ ਮਨ ਦੀ ਸਰਧਾ ਦਾ। ਗੁਰਦੁਆਰੇ ਮੱਥਾ ਟੇਕਣ ਆਉਣੇ ਹੈ, ਕਿਸ ਸਰਦਾ ਨੂੰ ਲੈ ਕੇ ਆਉਣੇ ਹੈ? ਕੋਈ ਤੇ ਵੇਖੋ ਵੇਖੀ ਆਉਣੇ ਹੈ, ਕੋਈ ਮੰਗਾਂ ਮੰਗਣੇ ਆਉਣੇ ਹੈ, ਤੇ ਕੋਈ ਗੁਰੂ ਕੇ ਦਰਸ਼ਨਾਂ ਨੂੰ ਆਉਣੇ ਹੈ, ਕੋਈ ਤਨ ਮਨ ਤਨ ਸਫਲਾ ਬਣਾਉਣੇ ਆਉਣੇ ਹੈ। ਇਸ ਪ੍ਰਕਾਰ ਆ ਕੇ ਕੀ ਮੰਗਣਾ? ਦਰਸ਼ਨ ਜਾਈਏ ਸਾਧ ਕੇ, ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀ ਅੱਗੇ ਹੋਏ ਸੋ ਹੋਏ। ਕੁਝ ਸਾਥ ਨਹੀਂ ਲਿਆਉਣਾ, ਬਲਬਲਾ ਪੁਰਨਾ ਮੰਗ। ਸੋ ਇਸ ਪ੍ਰਕਾਰ ਕੇਵਲ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ। ਉਹ ਆਣ ਕੇ ਇੱਥੋਂ ਮੰਗਣਾ ਜਿਹੜਾ ਹੋਰ ਕਿਤਿਓ ਨੀ ਮਿਲ ਸਕਦਾ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰ ਤਾਂ ਤੇਰੇ ਸਭ ਕਿਸੇ ਜਿਸ ਦੇਹ ਸੋ ਪਾਏ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਖੋਛਾ ਸ਼ਾਹੋ ਨਾ ਕੀਜੀਏ ਫਿਰ ਪੱਛੋ ਤਾਈਏ, ਪਛਤਾਤਾਪ ਨਾ ਕਰਨਾ ਪਵੇ ਦਾਤਿਆਂ ਦੇ ਦਾਤੇ। ਇਹਦੇ ਪਾਸੋਂ ਉਹ ਮੰਗਣਾ ਜਿਹੜਾ ਮੁੱਲ ਤੋਂ ਨੀ ਮਿਲ ਸਕਦਾ, ਜਿਹੜਾ ਯਤਨ ਨਾਲ ਨੀ ਮਿਲ ਸਕਦਾ, ਜਿਹੜਾ ਗੁਰੂ ਕਿਰਪਾ ਨਾਲ ਹੀ ਮਿਲ ਸਕਦਾ। ਕਿਰਪਾ ਹੀ ਮੰਗਣੀ ਹੈ ਤੇ ਨਾਮ ਦੀ ਦਾਤ ਹੀ ਮੰਗਣੀ ਹੈ। ਆਉਣ ਚ ਮੱਥਾ ਟੇਕਣ ਚ ਫਰਕ ਹੈ,
ਹਰਕੋ ਪਾਵਨ ਹੋ ਤਿਆਗੋ ਅਸ਼ੋਕ।
ਆਪ ਜੀ ਸਮਝਾ ਰਹੇ ਹਨ, ਕਿਰਪਾ ਕਰ ਰਹੇ ਹਨ। ਹਾਂਜੀ, ਕਿੱਥੇ ਸੋ ਆਪ ਜੀ ਕਹਿ ਰਹੇ ਹਨ ਅਰਪ ਉਪਾਇਨ ਬੇਅੰਤ ਪ੍ਰਕਾਰ ਦੀ ਸਮੱਗਰੀ ਚਰਨਾਂ ਚ ਉਪਾਇਨ ਅਰਪਣ ਕਰਦੇ ਹਨ ਹੋਤ ਅਸ਼ੋਕ ਸੋਗ ਤੋਂ ਰਹਿਤ ਹੋ ਕੇ
ਸੁਣ ਕੌਲਾ ਪ੍ਰਫੁੱਲਤ ਹੋਈ
ਕੌਲਾ ਸੁਣ ਸੁਣ ਕੇ ਪ੍ਰਫੁੱਲਤ ਹੋ ਰਹੀ ਹੈ ਖੁਸ਼ ਹੋ ਰਹੀ ਮਹਿਮਾ ਸੁਣ ਸੁਣ ਕੇ ਗੁਰੂ ਕੀ
ਪਾਏ ਕਲਪ ਤਰ ਜੈਮ ਨਰ ਕੋਈ
ਕਿਸੇ ਨਾਰ ਮਨੁੱਖ ਨੂੰ ਕਲਪ ਤਰ ਕਲਪਨਾ ਇੱਛਾ ਪੂਰੀਆਂ ਕਰਨ ਵਾਲਾ ਉਹ ਕਲਪ ਤਾਰ ਬਿਰਸ਼ੀ ਮਿਲ ਗਿਆ ਹੋਵੇ
ਦਾਸੀ ਤੂੰ ਧਨ ਮਾਨੀ
ਦਾਸੀ ਤੂੰ ਧਨ ਹੈ ਤੂੰ ਮਹਾਨ ਹੈ ਤੰਤਾ ਯੋਗ ਹੈ
ਕਰ ਮੇਰੋ ਸੰਕਟ ਅਵਾਨੀ
ਤੂੰ ਹੁਣ ਯਤਨ ਕਰ ਮੇਰਾ ਸੰਕਟ ਹਾਨੀ ਕਰ ਮੇਰਾ ਸੰਕਟ ਖਤਮ ਕਰ ਮੇਰੀ ਮੰਗ ਪੂਰੀ ਕਰ ਤੂੰ ਕੋ ਯਤਨ ਕਰ ਸਹਾਇਤਾ ਕਰ ਇਹ ਦਾਸੀ ਨਾਲ ਸਲਾਹ ਹੋ ਰਹੀ ਹੈ ਆਉਣ ਵਾਲੇ ਸਮੇਂ ਚ ਦਾਸੀ ਮਦਦ ਕਰੇਗੀ ਸੋ ਲਿਆ ਕੇ ਕਲਮ ਦਵਾਦ ਚਿੱਠੀ ਲਿਖਣਗੇ ਦਾਤੀ ਲੈ ਕੇ ਬਸਤਰਾ ਚ ਲਵੇਟ ਕੇ ਗੁਰੂ ਚਰਨਾਂ ਚ ਹਾਜ਼ਰ ਕਰੇਗੀ ਉੱਥੇ ਕੀ ਲਿਖੇਗੀ ਕੌਲਾ ਮਹਾਰਾਜ ਸਾਹਿਬ ਮੈਂ ਸੁਣਿਆ ਜਿਹੜਾ ਤੁਹਾਡਾ ਬਣ ਜਾਵੇ ਉਹਦੇ ਜਮ ਦੂਤ ਨੇੜੇ ਨੀ ਆਉਂਦਾ ਉਹਨੂੰ ਕੋਈ ਦੁੱਖ ਨੀ ਮਿਲਦਾ ਤੇ ਮੈਂ ਇੱਕੇ ਵਾਰੀ ਦਰਸ਼ਨ ਕੀਤੇ ਹੈ ਤੇ ਇੰਨੀ ਮਾਰ ਕਿਉਂ ਪਈ ਇਹ ਮੇਰਾ ਫੈਸਲਾ ਕਰੋ ਹਜ਼ੂਰ ਉੱਤਰ ਦੇਣਗੇ ਜਿਹੜਾ ਸਾਡੇ ਜਹਾਜ਼ ਤੇ ਚੜ ਜਾਵੇ ਜਿਹੜਾ ਸਾਡਾ ਬਣ ਜਾਵੇ ਨਾਂ ਦਰਜ ਕਰਵਾ ਦੇਵੇ ਉਹਦੀ ਅਸੀਂ ਸਹਾਇਤਾ ਕਰਦੇ ਹਾਂ ਦੂਜੇ ਦੀ ਨਹੀਂ ਤੋਂ ਜੇ ਸਾਡੀ ਨਹੀਂ ਬਣੀ ਇਸ ਪ੍ਰਕਾਰ ਮੈਂ ਤਨੋ ਮਨੋ ਤੁਹਾਡੀ ਬਣ ਚੁੱਕੀ ਹੈ ਮਹਾਰਾਜ ਸਾਹਿਬ ਹੁਣ ਮੈਂ ਪਿਤਾ ਦੇ ਘਰ ਜਾਂ ਫਾਹੀ ਲੈ ਕੇ ਮਰ ਜਾਊਂ ਤੇ ਜਾਂ ਜ਼ਹਿਰ ਖਾ ਕੇ ਮਰ ਜਾਊਂ ਕਿਰਪਾ ਕਰੋ ਮੈਨੂੰ ਚਰਨੀ ਲਾਓ ਇਹ ਉੱਤਰ ਭੇਜੇਗੀ ਤੇ ਮਹਾਰਾਜ ਸਾਹਿਬ ਦੀ ਆਸ ਪੂਰੀ ਕਰਨਗੇ ਅੱਗੇ ਪ੍ਰਸੰਗ ਇਸ ਤਰ੍ਹਾਂ ਆ ਰਿਹਾ ਹੈ ਧੰਤਾ ਯੋਗ ਹੋ ਤਾਰੇ ਵੀਰ ਲਾਈ ਭਾਈ ਸਰਦਾ ਦੇ ਪਿਆਰ ਨਾਲ ਸੁਣਦੇ ਹੋ ਸੁਣ ਕੇ ਮਨ ਚ ਵਸਾਓ ਆਪਣੀ ਜ਼ਿੰਦਗੀ ਜੀਵਨ ਨੂੰ ਸਫਲਾ ਬਣਾਓ ਪੰਕਤੀਆਂ ਯਾਦ ਰੱਖੋ ਕੁਰੀਏ ਕੁਰੀਏ ਵਹਿੰਦਿਆ ਪਲ ਗਾੜਾ ਮਹਿਰੇਰ ਵੇਖੇ ਛਿੱਤੜ ਥੀਮ ਦੋ ਜਾਮ ਕਸੰਦੋ ਪੇਰ ਪੱਗ ਡੰਡੀ ਵਹਿੰਦਿਆ ਜਾਂਦਿਆ ਇੱਕ ਪਾਸੇ ਡੂੰਘਾ ਟੋਆ ਕਿਤੇ ਪੈਰ ਨਾ ਖਸਕ ਜਾਵੇ ਡਿੱਗ ਨਾ ਪਵੀ ਬਹੁਤ ਦੂਰ ਜਾ ਡਿੱਗੇਗਾ ਨਿਕਲਿਆ ਨਹੀਂ ਉਹ ਜਾਣਾ ਇਸ ਪ੍ਰਕਾਰ ਜ਼ਿੰਦਗੀ ਜੀਵਨ ਦਾਗਾਂ ਤੋਂ ਬਚਾਉਣ ਲਈ ਗੁਰੂ ਚਰਨਾਂ ਚ ਬੇਨਤੀ ਕਰੋ ਸੱਚਾ ਮਿੱਠਾ ਬੋਲੋ ਚੋਰੀ ਜਾਰੀ ਠੱਗੀ ਤੇ ਝੂਠ ਤੋਂ ਬਚੋ ਤਾਂ ਕਿ ਆਉਣ ਵਾਲਾ ਸਮਾਂ ਸਫਲਾ ਹੋ ਸਕੇ ਇੰਨੀਆਂ ਬੇਨਤੀਆਂ ਸਵੀਕਾਰ ਕਰੋ ਰਸਨਾ ਪਵਿੱਤਰ ਕਰੋ ਗੁਰੂ ਬਖਸ਼ੀ ਫਤਿਹ ਗਜਾਓ ਪਿਆਰ ਨਾ ਕਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।